ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਤ ਮਹੱਲਾ ਪੰਜਵਾਂ ਹਮਰੀ ਗਣਤ ਨਗਣੀਆਂ ਕਾਏ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਡੰਗਣੀਆਂ ਗਾਏ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਭ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾ ਦਿੱਤਾ ਪਹਿਨਣ ਖਾਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਭ ਕੁਰਬਾਨ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਭ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੀ ਸਤ ਸੰਗੀ ਜਨੋ, ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਨ ਹੋ ਕਰ ਜੋ ਅੰਮ੍ਰਿਤ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਸ ਅੰਮ੍ਰਿਤ ਬਚਨ ਦੇ ਅੰਦਰ पार ब्रह्म परमेश्वर जी का जो बिरद है, जो उन्हां दा अपना सुभाग है, एक तां उस दा जिक्र कीता है, दूसरा उस मेहरवान साहब दिया जो मेहरां ने बख्शा ने उस दा जिक्र कीता है। अखीर विच परमेश्वर अपनी दास दी अपनी सेवक दी पैज रखदा, इज्जत बतांदा, पत रखदा। सतगुरां ने उस परमेश्वर दी इस बिरद दा इस सुभा दा जिक्र कीता है। आओ सतगुरु गुरु रामदास महाराज हजूर दे चरणा विच अरदास कर, मालिक जी अंदर दा टिकाव बख्शो, भय भावनी और शरदा दी दात बख्श के अपनी इन्हां अमृत बचना दी विचार आप ही विच वर्त के करा लवो। प्यार अदब सहित आसीस बख्शते हुए उच्चारण करो जी सतनाम श्री वाहे गुरु जी, फिर बख्शिश करो और उच्चारण करो जी सतनाम श्री वाहे गुरु जी, सतनाम श्री वाहे अंदर पंजवें सतगुरु धन गुरु अर्जुन देव जी महाराज उन्हां दी पावन पवित्र रसना तो उचारण किया हुआ है। सतगुरु गुरु अर्जुन देव जी महाराज उन्हां दी श्री गुरु ग्रंथ साहिब जी दे अंदर सब तो ज्यादा रचना बाणी है, ते उन्हां दे संबंध विच असी ये शब्द भी कहने हैं कि सतगुरु गुरु अर्जुन देव महाराज बाणी दे बोहत ने, बाणी दे जहाज ने। पंजवें सतगुरु सतगुरु गुरु रामदास महाराज उन्हां दे सब तो छोटे पुत्र ने पंजवें सतगुरु गुरु अर्जुन देव जी गुरु रामदास महाराज जी दे, और उन्हां दे संबंध विच श्री गुरु ग्रंथ साहिब जी दी अमृत बाणी विच यह बचन ने कि गुरु अर्जुन देव जी महाराज अपने जन्म तो ही ब्रह्म ज्ञानी ने। जिवें असी भट्ट साहिबान जी दे बचन पढ़ने हां, तै जन्मत गुरमत ब्रह्म पछाणियो, भट्ट जी ने बचन किया है धन गुरु अर्जुन देव जी महाराज के आप जी ने अपने जन्म तो ही ब्रह्म नूं पहचानिया है। दूसरा बचन एक होर भट्ट जी करदे आ कि गुरु अर्जुन देव जी महाराज धन गुरु रामदास जी दे ग्रह विखे भगत रूप विच प्रगट होया। उन्हां दे बचन ने गुर अर्जुन घर गुर रामदास भगत उतर आयो, जिथे शब्द कहे ने तै गुरमत, तुसी जन्म तो तै जन्मत गुरमत ब्रह्म पछाणियो, उथे जन्म तो ही शब्द वरदे ने कि गुरु अर्जुन घर गुरु रामदास भगत उतर आयो। कि गुरु रामदास जी के घर विच गुरु अर्जुन देव महाराज परमात्मा का भगत वह आया है। ऐसे सतगुरु गुरु अर्जुन देव जी महाराज थोड़ी जी सिर मैं बेनती करनी चाहना आरंभ च कि देखो उन्हां हजूर का आगमन गोइंदवाल साहब की धरती से होया है गुरु अर्जुन देव महाराज जी का, क्योंकि उन्होंने बड़िया साढ़े ते बख्शां कीतियां। उस जदों हजूर का आगमन होया है पंजवें सतगुरां दा, उस वेले गुरता गद्दी दे उपर तीसरे गुरदेव धन गुरु अमरदास महाराज सुभाए मान ने, ते तां मैं बेनती की जे भट जी कहिंदे ने जन्म तो ही गुरमत ब्रह्म नूं पछाणिया, जन्म तो ही भगत रूप अवतार होए, उहदे विच सानूं एक इतिहासक साखी जिहड़ी है जिहड़ी आप सारे कहिंदे हो सुनते हो प्रचारक वीर सारे सुनाते हैं कि गुरु अर्जुन देव महाराज गोइंदवाल साहब की धरती से खेडते पे ने बाल उम्र विच, ते हालांकि उन्हां तो वड्डे दो भाई होर ने उन्हां दे गुरु रामदास जी दे सब तो वड्डे बेटे बाबा पृथ्वी चंद जी, उन्हां तो छोटे बाबा महादेव जी, तो सब तो छोटे गुरु अर्जुन देव महाराज जी ने। हुण कुदरती तौर पर मन च आएगा कि गुरु अमरदास जी दे वेड़े विच गुरु अर्जुन देव तो पहला गुरु रामदास बीबी भानी जी दे दो बेटे वेड़े विच खेडदे ने, पर गुरमुखो आखिर पृथ्वी चंद भी तो गुरु अमरदास की नजर विचों लंघिया है, बाबा महादेव जी भी उन्होंने सामने ने, पर जदों धन गुरु अर्जुन देव महाराज रिड़दे हुए नाना गुरदेव के पलंग नूं हथ पाते ने ते वह पलंग हिलदा है, ते बंसावली नामे च केसर सिंह छिब्बर लिखता है कि महाराज गुरु अमरदास कहिंदे ने यह कौन है पुरख भारी जिन्हें मंजी साड़ी हिलाई सारी, यह कौन महापुरख है जिन्हें साड़ी मंजी नूं हिलाया है। ते अगे सन्मान योग बीबी भानी जी पिता जी की आवाज सुन के कहिंदे ने पिता जी यह छोटा दोहता जे दोहता, ते मैं फिर तां यह बेनती की भी दोतरे तो बाबा पृथ्वी चंद भी ने, दोहता तो बाबा महादेव जी है, हाले गुरु राम अमरदास महाराज गुरगद्दी ते ने, गुरु रामदास जी ने गुरदा गद्दी ते असीन होना है। जदों क्या जी पिता जी दोता कह दोता, ते महाराज जी ने गोद विच लै के क्या एक केवल दोता नहीं एक बाणी का बोलता है। हुण दोतरे दो पृथ्वी चंद महादेव जी ने गुरु अर्जुन देव जी नूं रिड़दियां होया जे बाल वरेश विच यह कह देना दोता बाणी का बोलता, यह गल्लां संकेत कर दिंदियां ने कि गुरु ग्रंथ साहिब विच जो भट्ट साहिबान ने बाद विच लिखिया यह बचपन तो ब्रह्म ज्ञानी बचपन तो भगत उतर आए, उन्होंने की साढ़े ते बख्शिश की। तकरीबन 43 साल की उम्र सतगुरु गुरु अर्जुन देव जी ने इस दृष्टमान संसार विच बतीत की। चलो मैं शब्द वर्तना पा सिर्फ कथा वाले, उंज सच ए वे कि गुरु ते उम्र दा सालां नूं की असी लागू करांगे। 43 साल दे करीब ते 43 सालां विचों 18 साल दे सन गुरु अर्जुन देव जिद्दन गुरता गद्दी ते असीन होए, ते 25 साल दे करीब 25 साल दे करीब धन गुरु अर्जुन देव महाराज गुरता गद्दी उपर ए साडे ते रहमतां करदे रहे असीन रहे। तां मैं बेनती कर लगा जिथे अमृतसर दी धरती ते धन गुरु रामदास महाराज जी दीआं सिफतां ने, याद रखियो इस धरती नूं गुरु अर्जुन देव ने भी बहुत बख्शिशां नाल नवाजिया है, अमृत सरोवर पूर्ण किया धन गुरु रामदास जी ने, ते श्री हरिमंदर साहब जिथे आपां मत्था टेकने सारे आपां हाजरी भरने आ, ते रात भी मैं ये बेनती कही कीती सी कथा कर दिया बसंत एवेन्यू प्रबंधक कमेटी वाली प्रोग्राम सी श्रोमणी गुरुद्वारा कमेटी वाली, मैं अर्ज की सी भी बड़ी बड़ी कह ਕਿ ਅਸੀਂ ਇਸ ਲਫ਼ਜ਼ ਨੂੰ ਬੋਲਣ ਤੋਂ ਸੰਕੋਚ ਕਰੀਏ ਕਿਉਂਕਿ ਅਸੀਂ ਸਾਰੇ ਸ਼ਬਦ ਗੋਲਡਨ ਟੈਂਪਲ ਕਹਿੰਦੇ ਹਾਂ। ਜੇ ਇਹਦੇ ਅਖਰੀ ਅਰਥ ਕਰਾਂਗੇ ਤੇ ਸੁਨਹਿਰੀ ਮੰਦਰ ਹੀ ਹੈ ਨਾ ਜੀ, ਸੋਨੇ ਦਾ ਮੰਦਰ। ਪਰ ਸੋਨੇ ਦਾ ਮੰਦਰ ਸ਼ਬਦ ਠੀਕ ਹੈ ਕਿ ਕਿਸੇ ਨੂੰ ਹੋ ਸਕਦਾ ਇਹ ਗੱਲ ਚੰਗੀ ਵੀ ਨਾ ਲੱਗੇ, ਸੁਨਹਿਰੀ ਮੰਦਰ ਪਦਾਰਥ ਦੀ ਹੀ ਵਿਆਖਿਆ ਕਰਦਾ, ਪਰ ਹਰਿਮੰਦਰ ਸ਼ਬਦ ਜਿਹੜਾ ਉਹ ਪਰਮਾਰਥ ਦੀ ਵਿਆਖਿਆ ਕਰਦਾ। ਮਹਾਰਾਜ ਜੀ ਨੇ ਨਾਮ ਹਰਿਮੰਦਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਤੁਕ ਹੈ, ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਖਰੀ ਪਰਮਾਤਮਾ ਨੂੰ ਜਪਣ ਵਾਸਤੇ ਇਹ ਖਰੀ ਮੰਦਰ ਸਿਰਜ ਦਿੱਤਾ ਗਿਆ, ਸਾਜ ਦਿੱਤਾ ਗਿਆ ਤੇ ਸਦਾ ਲਈ ਜੁਗੋ ਜੁਗ ਅਟਲ ਇਸ ਮੰਦਰ ਵਿੱਚ, ਇਸ ਖਰੀ ਮੰਦਰ ਵਿੱਚ ਸੰਤ ਭਗਤ ਗੁਰਮੁਖ ਪਿਆਰੇ ਉਸ ਖਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਰਹਿਣਗੇ। ਤੇ ਸੱਚ ਹੈ, ਤੁਸੀਂ ਦੇਖੋ ਆਪ ਜੀ ਆਉਂਦੇ ਹੋ, ਆਉਣ ਵਾਲੇ ਦਿਨਾਂ 'ਚ ਵੈਸੇ ਅਸੀਂ ਗੱਲ ਕਰਾਂਗੇ ਵੀ ਹੋਰ ਵੀ, 24 ਘੰਟੇ ਅੱਠੇ ਪੈਰ ਸੱਚ ਇਹਦੇ ਇਸ ਅਸਥਾਨ ਤੇ ਨਿਰੰਤਰ ਗੁਰਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਹੈ। ਅੱਠੇ ਪੈਰ 24 ਘੰਟੇ ਮੈਂ ਸ਼ਬਦ ਵਰਤੇ। ਇੱਕ ਤਾਂ ਜਿਹੜੀ ਮਰਿਆਦਤ ਹੈ ਹਰਿਮੰਦਰ ਸਾਹਿਬ ਦੀ ਮਰਿਆਦਾ, ਸਰਦੀਆਂ ਔਰ ਗਰਮੀਆਂ ਦੇ ਨਾਲ ਪ੍ਰਕਾਸ਼ ਦਾ ਸਮਾਂ ਤਬਦੀਲ ਹੁੰਦਾ ਜਿਵੇਂ ਅੱਜ ਤਬਦੀਲ ਕੀਤਾ ਗਿਆ। ਉਸ ਤੋਂ ਇਲਾਵਾ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸੁੱਖ ਆਸਨ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਆਪ ਜੀ ਦੇਖੋ ਚਲੋ ਹੁਣ ਤਾਂ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਆ, ਚੱਲ ਤਾਂ ਬਾਣੀ ਦਾ ਪ੍ਰਵਾਹ ਰਿਹਾ ਹੈ ਨਾ। ਆਪ ਜੀ ਹਰਿਮੰਦਰ ਦੇ ਰਾਤ ਨੂੰ ਪਰਿਕਰਮਾ ਵੀ ਜਦੋਂ ਪਰਿਕਰਮਾ ਕਰਦੇ ਹੋ, ਤੁਹਾਨੂੰ ਹਰ ਕੋਨੇ ਤੇ ਹਰ ਬਾਹ ਤੇ ਕੋਈ ਨਾ ਕੋਈ ਗੁਰਮੁਖ ਰੂਹ ਗੁਟਕਾ ਪਕੜ ਕੇ ਨੇਤਰ ਬੰਦ ਕਰਕੇ ਚੱਲਦਾ ਹੋਇਆ, ਜ਼ਬਾਨ ਤੋਂ ਬੋਲਦਾ ਹੋਇਆ, ਤੁਹਾਨੂੰ ਗੁਰੂ ਦੀਆਂ ਸਿਫਤਾਂ ਕਰਦਾ ਹੋਇਆ ਜ਼ਰੂਰ ਮਿਲੇਗਾ, ਕਿਉਂਕਿ ਤੇ ਅੱਠੇ ਪੈਰ ਉਸ ਪਰਮਾਤਮਾ ਦੀ ਕੀਰਤੀ ਹੈ। ਇਸ ਕਰਕੇ ਹਜ਼ੂਰ ਨੇ ਜਿਹੜੇ ਸ਼ਬਦ ਬਾਣੀ 'ਚ ਵਰਤੇ ਉਹ ਇਹ ਨੇ, ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇਹ ਹਰਿਮੰਦਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦੇਣ ਹੈ। ਹਾਲਾਂਕਿ ਮਰਜ਼ ਕੀਤੀ ਸਰੋਵਰ ਹਜ਼ੂਰ ਗੁਰੂ ਰਾਮਦਾਸ ਜੀ ਨੇ ਪ੍ਰਗਟ ਕੀਤਾ, ਇਹਨੂੰ ਪੂਰਿਆ ਕੀਤਾ। ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਮੇਲ ਕੀਤੀ, ਆਪ ਜੀ ਰਾਮਸਰ ਦਰਸ਼ਨ ਕਰਦੇ ਹੋ। ਰਾਮਸਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਣਾਇਆ ਹੈ। ਸਾਧ ਸੰਗਤ ਜੀ ਇਹ ਬੜੀ ਬਖਸ਼ਿਸ਼ ਕੀਤੀ। ਇੱਕ ਗੱਲ ਗੁਰੂ ਅਰਜਨ ਦੇਵ ਸਾਨੂੰ ਹੋਰ ਸਮਤ ਦੇ ਗਏ, ਉਹ ਸਮਤ ਇਹ ਦਿੱਤੀ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਪਹਿਲਾਂ ਹੋਈ ਹੈ, ਸ੍ਰੀ ਹਰਿਮੰਦਰ ਸਾਹਿਬ ਜੀ ਪਹਿਲਾਂ ਬਣੇ ਨੇ, ਨਿਰਮਾਣ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਬਾਅਦ ਵਿੱਚ ਕੀਤੀ ਗਈ ਹੈ। ਆਪਾਂ ਸਾਰੇ ਜਾਣਦੇ ਇਸ ਗੱਲ ਨੂੰ ਕਿ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪਾਦਨਾ ਬਾਅਦ ਵਿੱਚ ਕੀਤੀ ਗਈ। ਇਹ ਸਾਨੂੰ ਸਮਝਾ ਦਿੱਤਾ, ਸਮਤ ਦਿੱਤੀ ਕਿ ਕੇਵਲ ਇਹਨੂੰ ਕਾਗਜ਼ ਰੂਪ ਨਾ ਜਾਣਨਾ, ਕੇਵਲ ਇਹਨੂੰ ਬਾਹਰ ਮੁਖੀ ਗ੍ਰੰਥ ਰੂਪ ਨਾ ਜਾਣਨਾ, ਆਪ ਪੰਜਵੇਂ ਸਤਿਗੁਰੂ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਦਾ ਨਿਰਮਾਣ ਕਰਾਇਆ ਹੈ ਹਰਿਮੰਦਰ ਸਾਹਿਬ। ਦੂਸਰੀ ਬੇਨਤੀ ਵੀ ਉਹਨਾਂ ਏਡੀ ਬਖਸ਼ਿਸ਼ ਕੀਤੀ, ਅੱਜ ਸਾਰੀ ਬਾਣੀ ਜਿਹੜੇ ਅਸੀਂ ਦੀਦਾਰ ਕਰਨੇ ਆ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਛੱਡ ਕੇ, ਇਹ ਸਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਖੈਰ ਉਹ ਬਾਣੀ ਦੇ ਬੋਧ ਉਹਨਾਂ ਨੂੰ ਨਾਨਾ ਜੀ ਨੇ ਕਿਹਾ, ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿਹਾ ਗਿਆ, ਉੱਥੇ ਸ਼ਬਦ ਬੋਧ ਵਰਤਿਆ ਹੈ, ਜਹਾਜ਼ ਵਰਤਿਆ। ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਜੀ, ਜਹਾਜ਼ ਬੋਧ ਇਹ ਸ਼ਬਦ ਜ਼ਰੂਰ ਵਰਤੇ, ਕਿਉਂਕਿ ਬਾਹਰ ਮੁਖੀ ਸਾਨੂੰ ਦਿਸਦਾ ਆ ਜਹਾਜ਼ ਜਿਹੜੇ ਨੇ ਪਾਣੀ ਵਾਲੇ, ਅਸੀਂ ਸਮੁੰਦਰੀ ਬੇੜੇ ਕਹਿੰਦੇ ਹਾਂ, ਜਹਾਜ਼ ਕਹਿੰਦੇ ਹਾਂ, ਸਮੁੰਦਰੀ ਜਹਾਜ਼। ਗੁਰਮੁਖੋ ਜਿੰਨਾ ਮਰਜ਼ੀ ਕੋਈ ਵੱਡਾ ਜਹਾਜ਼ ਹੋਵੇ, ਉਸ ਜਹਾਜ਼ ਦੀ ਸੀਮਾ ਹੈ, ਉਹਦੇ ਇੰਜਣਾਂ ਦੀ, ਉਹਦੀ ਤਾਕਤ ਦੀ ਕੋਈ ਸੀਮਾ ਹੈ, ਹੱਦ ਹੈ, ਉਹਦੇ ਕਮਰੇ ਜਾਂ ਉਹਦੇ ਵਿੱਚ ਬੈਠਣ ਵਾਲੇ, ਜਿੰਨੀ ਉਹਦੀ ਸੀਮਾ ਹੈ ਉਨੇ ਹੀ ਬੰਦੇ ਉਸ ਜਹਾਜ਼ ਵਿੱਚ ਅਸਵਾਰ ਹੋ ਸਕਦੇ ਆ, ਉਸ ਤੋਂ ਜ਼ਿਆਦਾ ਨਹੀਂ। ਪਰ ਯਾਦ ਰੱਖਿਓ, ਗੁਰੂ ਅਰਜਨ ਦੇਵ ਲਈ ਸ਼ਬਦ ਜਹਾਜ਼ ਜ਼ਰੂਰ ਵਰਤਿਆ, ਪਰ ਇਹ ਅਸੀਮ ਨੇ, ਇਹਨਾਂ ਦੀ ਕੋਈ ਸੀਮਾ ਨਹੀਂ। ਫਿਰ ਮੈਂ ਇਸ ਗੱਲ ਨੂੰ ਦੁਹਰਾਉਣ ਲੱਗਾ, ਬਾਹਰ ਦੇ ਜਹਾਜ਼ ਦੀ ਸੀਮਾ ਹੈ, ਇੰਨੇ 100 ਇੰਨੇ ਲੋਕ ਬੈਠ ਸਕਦੇ ਆ, ਪਰ ਗੁਰੂ ਅਰਜਨ ਦੇਵ ਉਹ ਬਾਣੀ ਦੇ ਜਹਾਜ਼ ਨੇ ਜਿਨ੍ਹਾਂ ਦੀ ਕੋਈ ਸੀਮਾ ਨਹੀਂ। ਸਾਰੀ ਸ੍ਰਿਸ਼ਟੀ ਵੀ ਗੁਰੂ ਅਰਜਨ ਦੇਵ ਜੀ ਦੇ ਬੇੜੇ ਵਿੱਚ ਬਹਿ ਜਾਏ, ਇਹ ਅਸੀਮ ਸਤਿਗੁਰੂ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰ ਦਿੰਦਾ, ਕਿਉਂਕਿ ਇਹਨਾਂ ਦੀ ਕੋਈ ਸੀਮਾ ਨਹੀਂ, ਅਸੀਮ ਨੇ। ਇਸ ਕਰਕੇ ਭੱਟ ਜੀ ਕਹਿੰਦੇ ਕਲਯੁਗ ਜਹਾਜ਼ ਅਰਜੁਨ ਗੁਰੂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਲਯੁਗ ਦੇ ਜਹਾਜ਼ ਨੇ। ਇੱਕ ਵਾਰ ਦਾਸ ਨੇ ਬੇਨਤੀ ਕੀਤੀ ਸੀ, ਵੇਖੋ ਇੱਥੇ ਕੋਈ ਸਿਆਣਪ ਵਿਖਾਉਣ ਲਈ ਕਥਾ ਨਹੀਂ, ਜਿੰਨੀ ਕੁ ਪ੍ਰਮਾਤਮਾ ਸੋਝੀ ਦਏ, ਜੇ ਸਾਡੀ ਸੇਵਾ ਹੀ ਇਹ ਵੇ ਕਿ ਉਸ ਮਿਲੀ ਕੋਈ ਸੋਝੀ ਨੂੰ ਅੱਗੇ ਸ਼ੇਅਰ ਕਰਨਾ। ਆਪ ਜੀ ਨੂੰ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਰਾਮਕਲੀ ਕੀ ਵਾਰ ਵਿੱਚ ਗੁਰੂ ਸਤਿਗੁਰਾਂ ਦੇ ਰਬਾਬੀਆਂ ਨੇ ਸ਼ਬਦ ਵਰਤਿਆ ਅਰਜਨ, ਉੱਥੇ ਅਰਜਨ ਸ਼ਬਦ ਹੈ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਡੋਵਾ। ਪਰ ਭੱਟ ਸਾਹਿਬਾਨ ਜੀ ਨੇ ਨਾ ਜੀ ਤਕਰੀਬਨ 19 ਵਾਰੀ ਸ਼ਬਦ ਵਰਤਿਆ ਮਹਾਰਾਜ ਜੀ ਦਾ, ਉਹਨਾਂ ਨੇ ਅਰਜਨ ਸ਼ਬਦ ਕਿਤੇ ਨਹੀਂ ਵਰਤਿਆ, ਹਜ਼ੂਰ ਲਈ ਅਰਜੁਨ ਸ਼ਬਦ ਵਰਤਿਆ ਹੈ। ਐੜਾ ਰਾਹ ਰਾਹ ਜੱਜਾ ਜੱਜੇ ਨੂੰ ਔਂਕੜ ਤੇ ਨੰਨਾ, ਇੱਥੇ ਸਾਨੂੰ ਅਰਜੁਨ ਹੀ ਪੜ੍ਹਨਾ ਚਾਹੀਦਾ ਹੈ ਭੱਟਾਂ ਦੇ ਸੋਈਆਂ ਵਿੱਚ। ਤਖ਼ਤ ਬੈਠਾ ਅਰਜੁਨ ਗੁਰੂ, ਇਹ ਵਾਹਿਗੁਰੂ ਤਖ਼ਤ ਬੈਠਾ ਅਰਜੁਨ ਗੁਰੂ, ਇਹ ਗੁਰੂ ਕਰਦੇ ਰਬਾਬੀ ਕਹਿ ਰਹੇ ਆ। ਕਲਯੁਗ ਜਹਾਜ਼ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲੱਗਦੇ ਤਰੋ ਤੇ ਅਰਜੁਨ ਦੇ ਅਰਥ ਕੀ ਨੇ। ਚਲੋ ਉਂਝ ਤਾਂ ਕੋਸ਼ ਵਿੱਚ ਬਹੁਤ ਅਰਜਨ ਦੇ ਅਰਥ ਮਿਲਦੇ ਆ, ਸਾਡੇ ਇੱਕ ਵਿਦਵਾਨ ਨੇ ਅਰਥ ਕੀਤੇ ਸਨ ਜੀ ਬਜ਼ੁਰਗਾਂ ਨੇ, ਅਰਜੁਨ ਅਰ ਅਤੇ ਜੁਨ, ਫਿਰ ਸੁਣਿਓ, ਅਰਜੁਨ ਅਰ ਦਾ ਅਰਥ ਹੈ ਦੁਸ਼ਮਣ ਤੇ ਜੁਨ ਦਾ ਅਰਥ ਹੈ ਜੁਨਣਾ। ਮੈਂ ਸ਼ਬਦ ਵਰਤਿਆ ਜੂਝਣਾ ਨਹੀਂ, ਜੁਨਣਾ। ਜੂਝਣਾ ਦਾ ਅਰਥ ਹੈ ਸੰਘਰਸ਼ ਕਰਨਾ ਤੇ ਜੁਨਣਾ ਦਾ ਭਾਵ ਉਹਨਾਂ ਅਰਥ ਦਿੱਤਾ ਸੀ ਜਿੱਤਣਾ, ਕਿ ਪੰਜਵੇਂ ਗੁਰਦੇਵ ਉਹ ਰੱਬ ਦੇ ਪਿਆਰੇ, ਉਹ ਰੱਬ ਰੂਪ ਪ੍ਰਤੱਖ ਹਰ ਨੇ ਜਿਨ੍ਹਾਂ ਨੇ ਅੰਦਰ ਤੇ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਿਆ ਹੋਇਆ ਹੈ। ਅਰਜੁਨ ਦੇ ਅਰਥ ਉਹਨਾਂ ਕੀਤੇ ਜਿਨ੍ਹਾਂ ਨੇ ਦੁਸ਼ਮਣ ਵੈਰੀ ਜਿੱਤੇ ਹੋਇਆ। ਇਹ ਬਾਣੀ ਦੇ ਬੋਲਤ ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਸਾਡੇ ਤੇ ਅੱਜ ਕਿਰਪਾਲਤਾ ਕੀਤੀ। ਹਜ਼ੂਰ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਬਚਨ ਜਿਹੜੇ ਨੇ ਉਹ ਉਚਾਰਨ ਕੀਤੇ ਹਨ। ਹਮਰੀ ਗਣ ਤੂੰ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਪੰਚਮ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਧ ਪਛਾਣ। ਪਹਿਲਾਂ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਖਮਰੀ ਦਾ ਅਰਥ ਅਸਾਂ ਦੀ ਜਾਂ ਅਸਾਡੀ, ਗਣਿਤ ਇਹ ਸ਼ਬਦ ਵਰਤਿਆ ਖਮਰੀ ਗਣਿਤ ਨਾ ਗਣੀਆਂ, ਇੱਕ ਗਣਿਤ ਹੈ ਇੱਕ ਗਣੀਆਂ ਹੈ। ਹਮਰੀ ਗਣਿਤ ਇਹਦੇ ਅਖਰੀ ਅਰਥ ਗਣਿਤ ਦੇ ਨੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਕਰਨਾ, ਅਸੀਂ ਉਹਨੂੰ ਕਹਿ ਸਕਦੇ ਹਾਂ ਗਣਿਤ, ਲੇਖਾ ਕਰਨਾ। ਹਮਰੀ ਗਣਿਤ ਨਾ ਗਣੀਆਂ ਕਾਈ, ਗਣੀਆਂ ਦਾ ਅਰਥ ਗਿਣਨਾ, ਸਾਡੇ ਕੀਤੇ ਹੋਏ ਜਿਹੜੇ ਕਰਮ ਨੇ ਉਸ ਦਾ ਹਿਸਾਬ ਕਿਤਾਬ ਵਾਹਿਗੁਰੂ ਜੀ ਨੇ ਨਹੀਂ ਕੀਤਾ। ਹਮਰੀ ਗਣਿਤ ਨਾ ਗਣੀਆਂ ਕਾਈ, ਜਿਹੜੇ ਕਰਮ ਕੀਤੇ ਉਹਨਾਂ ਦਾ ਕੋਈ ਲੇਖਾ ਨਹੀਂ ਕੀਤਾ, ਕੋਈ ਗਿਣਤੀ ਨਹੀਂ ਕੀਤੀ, ਕੋਈ ਹਿਸਾਬ ਨਹੀਂ ਕੀਤਾ। ਕਿਉਂ ਜੀ? ਆਪਣਾ ਬਿਰਤ ਪਛਾਣ, ਉਹਨਾਂ ਨੇ ਆਪਣੀ ਬਿਰਧ ਦਾ ਅਰਥ ਹੈ ਮੁੱਢ ਕਦੀਮਾ ਸੁਭਾਅ, ਇਹਦਾ ਲਫ਼ਜ਼ੀ ਅਰਥ ਹੋਰ ਕਰ ਲਈਏ ਵੀ ਪਰਮਾਤਮਾ ਦਾ ਜੋ ਪ੍ਰੇਮ ਰੂਪ ਸੁਭਾਅ ਹੈ ਆਪਣੇ ਸੁਭਾਅ ਦੇ ਮੁਤਾਬਕ, ਕਿਉਂਕਿ ਅਸੀਂ ਅੱਗੇ ਦੀ ਵਿਆਖਿਆ ਕਰਨੇ ਹਾਂ, ਉਹਨੇ ਆਪਣੇ ਸੁਭਾਅ ਨੂੰ ਦੇਖਿਆ, ਸਾਡੇ ਪਾਪ ਨਹੀਂ ਦੇਖੇ। ਫਿਰ ਬੇਨਤੀ ਸੁਣਿਓ, ਅੱਗੇ ਫਿਰ ਅਰਜ ਕਰਨਾ, ਆਪਣਾ ਸੁਭਾਅ ਦੇਖਿਆ ਕਿਉਂਕਿ ਉਹਨਾਂ ਦਾ ਸੁਭਾਅ ਹੈ ਬਖਸ਼ਿੰਦ, ਉਹਨਾਂ ਦਾ ਸੁਭਾਅ ਹੈ ਰਹਿਮਤ ਕਰਨਾ, ਉਹਨਾਂ ਦਾ ਸੁਭਾਅ ਹੈ ਪ੍ਰੇਮ ਸਵਰੂਪ ਨੇ, ਉਹਨਾਂ ਨੇ ਆਪਣੇ ਸੁਭਾਅ ਨੂੰ ਦੇਖਿਆ, ਅਸਲ ਜੀਵਾਂ ਦੇ ਸੁਭਾਅ ਤੇ ਕਰਮਾਂ ਨੂੰ ਨਹੀਂ ਦੇਖਿਆ। ਉਹਨਾਂ ਕਿਰਪਾ ਕੀਤੀ, ਸਾਡੇ ਔਗਣ ਸਾਡਾ ਲੇਖਾ ਸਾਡਾ ਹਿਤਾਬ ਕਿਤਾਬ ਬਿਲਕੁਲ ਨਹੀਂ ਕੀਤਾ, ਕਿਉਂਕਿ ਉਹ ਆਪਣੇ ਵੱਲ ਝਾਤੀ ਮਾਰਦੇ ਪਏ ਨੇ, ਸਾਡੇ ਔਗਣ ਨਹੀਂ ਦੇਖੇ। ਸਿੱਧੀ ਬਾਤ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਉਹਨਾਂ ਨੇ ਆਪਣੇ ਬਿਰਧ ਦੀ ਆਪਣੇ ਸੁਭਾਅ ਦੀ ਪਹਿਚਾਣ ਕੀਤੀ ਹੈ।
ਹਾਥ ਦੇ ਰਾਖੇ ਕਰ ਆਪਣੇ,
ਹਾਂ कर अपने उन्होंने सानू खत दे के अपने बना के सची मुची खत दे के सानू रख लिया है अपने बना लिया जी उन्होंने अपने बना के सानू खत दे के रखिया है
सदा सदा रंग माना
सदा सदा रंग माण इत्थे रंग दा अर्थ प्रेम सिमरन इबादत करांगे सदीव काल दे दे एक ता उन्होंने साडे औगण नहीं देखे अपना सुभा देखिया दूसरा जी उन्होंने हाथ दे के अपने समझ के सानू बचा लिया अपना जान के रख लिया ते उन्होंने मेल में सदीव काल लई उस पार ब्रह्म परमेश्वर दे नाम विच असी उस रंग नू उस प्रेम नू मानने पए हां इह शब्द दीआं पहलीआं दो तुकां ने हुण थोड़ी जी इहदी व्याख्या आपां कर लैणे आ मैं शब्द वरत्या कि परमात्मा दा सुभा महाराज जी ने बिरद शब्द वरत्या पहली गल तां याद रखिए कि पार ब्रह्म परमेश्वर जी सुदा ही प्रेम है सच इहो प्रेम स्वरूप है उहदा सुभा उहदा बिरद ही प्रेम है इसे करके बाबा जी ने अपनी बाणी च कहा कि जे किसी ने परमात्मा नाल गल्लां करनियां ने ते उह किहड़ी शब्दावली वरते ਕਿਹੜੀ ਭਾਖਾ ਦੀ ਵਰਤੋਂ ਕਰੇ ਜਿਵੇਂ ਅਸੀਂ ਸਾਡੇ ਸੰਸਾਰੀ ਇਨਸਾਨਾਂ ਦੀਆਂ ਬੋਲੀਆਂ ਨੇ ਜਾਂ ਭਾਸ਼ਾਵਾਂ ਨੇ ਕੋਈ ਬੰਦਾ ਅਸੀਂ ਆਪਾਂ ਪੰਜਾਬੀ ਬੋਲਦੇ ਹਾਂ ਕੋਈ ਹਿੰਦੀ ਬੋਲਦਾ ਕੋਈ ਸੰਸਕ੍ਰਿਤ ਬੋਲਦਾ ਕੋਈ ਅੰਗਰੇਜ਼ੀ ਬੋਲਦਾ ਕੋਈ ਫਾਰਸੀ ਬੋਲਦਾ ਕੋਈ ਅਰਬੀ ਬੋਲਦਾ ਕੋਈ ਸਪੈਨਿਸ਼ ਬੋਲਦਾ ਕੋਈ ਇਟਾਲੀਅਨ ਬੋਲਦਾ ਕਹਿਣ ਤੋਂ ਮੁਰਾਦ ਆਪੋ ਆਪਣੀਆਂ ਬੋਲੀਆਂ ਨੇ ਕਿਸ ਬੋਲੀ ਵਿੱਚ ਬੋਲੀਏ ਕਿ ਪਰਮਾਤਮਾ ਸਾਡੀ ਆਵਾਜ਼ ਨੂੰ ਸੁਣੇ ਹਾਂ ਸਤਿਗੁਰਾਂ ਨੇ ਇਹਦੇ ਬਾਰੇ ਆਪ ਉੱਤਰ ਦਿੱਤਾ ਕਹਿਣ ਲੱਗੇ ਜ਼ਬਾਨ ਦੀ ਬੋਲੀ ਤੂੰ ਜਿਹੜੀ ਮਰਜ਼ੀ ਵਰਤੀ ਜਾਈਂ ਗੱਲ ਤਾਂ ਸਿਰਫ ਇੰਨੀ ਉਹ ਬੋਲੀ ਸਮਝਦਾ ਹੈ ਉਹ ਪ੍ਰੇਮ ਸਮਝਦਾ ਹੈ ਵਾਹਿਗੁਰੂ ਉਹ ਸਮਝਦਾ ਹੈ ਅੱਖਰਾਂ ਨੂੰ ਤੇ ਜੇ ਕਈ ਵਾਰੀ ਬੰਦਾ ਅੱਖਰ ਨਾ ਵੀ ਵਰਤੇ ਉਹ ਅੰਦਰ ਦੀ ਚੁੱਪ ਬੋਲੀ ਨੂੰ ਵੀ ਸਮਝਦਾ ਪਿਆ ਹੈ ਉਹ ਸਿਰਫ ਤੇ ਸਿਰਫ ਭਾਸ਼ਾ ਸਮਝਦਾ ਹੈ ਪ੍ਰੇਮ ਦੀ ਮੁਹੱਬਤ ਦੀ ਇਸ਼ਕ ਦੀ ਜਿਹੜਾ ਵੀ ਉਹਨੂੰ ਅੰਦਰੋਂ ਪਿਆਰ ਕਰੇਗਾ ਅੰਮ੍ਰਿਤ ਵੇਲੇ ਪਿਆਰ ਵਿੱਚ ਭਿੱਜ ਕੇ ਪੁਕਾਰੇਗਾ ਪਰਮਾਤਮਾ ਉਹਦੀ ਆਵਾਜ਼ ਜ਼ਰੂਰ ਸੁਣਦਾ ਹੈ ਇਹ ਦੇਖੋ ਆਪ ਜੀ ਰੋਜ਼ ਪਾਠ ਕਰਦੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ ਉਸਦੀ ਬੋਲੀ ਪ੍ਰੇਮ ਕਹਿ ਮੈਂ ਤਾਂ ਬੇਨਤੀ ਕੀਤੀ ਉਹਦਾ ਬਿਰਦ ਬਿਰਦ ਕੀ ਹੈ ਉਹ ਈਰਖਾ 'ਚ ਨਹੀਂ ਉਹ ਦਵੈਸ਼ 'ਚ ਨਹੀਂ ਉਹ ਬਦਲਾ ਲਓ ਨਹੀਂ ਉਹ ਸੱਚੀ ਮੁੱਚੀ ਬਦਲੇ ਖੋਰ ਨਹੀਂ ਕਿਉਂਕਿ ਉਹਦਾ ਆਪਣਾ ਬਿਰਧ ਹੀ ਇਹਵੇ ਉਹ ਪ੍ਰੇਮ ਹੀ ਸਰੂਪ ਹੈ ਪਿਆਰ ਹੀ ਵੰਡਦਾ ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਹੀਂ ਭਾਖਿਆ ਭਾਓ ਅਪਾਰ ਉਸਦੀ ਬੋਲੀ ਭਾਖਿਆ ਪ੍ਰੇਮ ਅੱਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਹੁਣ ਇੱਥੇ ਫਿਰ ਬੇਨਤੀ ਸੁਣਿਓ ਮੈਂ ਕਿਉਂ ਇਹ ਅਰਜ਼ ਕਰਨ ਲੱਗਾ ਆਰੰਭ 'ਚ ਕਿਉਂਕਿ ਆਪਾਂ ਜਦੋਂ ਕਿਤੇ ਗੱਲ ਚੱਲਦੀ ਨਾ ਕਿਸੇ ਦੇ ਔਗੁਣਾਂ ਦੀ ਕਰਮਾਂ ਦੀ ਅਸੀਂ ਈਰਖਾ ਅਧੀਨ ਬਦਲੇ ਲੈਂਦੇ ਹਾਂ ਰੱਬ ਕਦੀ ਇਸ ਤਰ੍ਹਾਂ ਬਦਲੇ ਨਹੀਂ ਜੇ ਲੈਂਦਾ ਉਹਦਾ ਬਿਰਧ ਕੀ ਹੈ ਗੁਰਬਾਣੀ ਅਨੁਸਾਰ ਹੁਣ ਇੱਥੇ ਸ਼ਬਦ ਵਰਤਿਆ ਵੀ ਜਿੱਤ ਸੁਣ ਧਰੇ ਪਿਆਰ ਹਾਲਾਂਕਿ ਇੱਕ ਦਿਨ ਮਰਜ਼ ਕੀਤੀ ਸਾਰੀ ਬਾਣੀ 'ਚ ਇਹ ਕਿਹਾ ਮਨ ਤੂੰ ਪ੍ਰੇਮ ਕਰ ਫਿਰ ਸੁਣੀ ਇੱਥੇ ਸ਼ਬਦ ਵਰਤਿਆ ਮੂੰਹ ਤੋਂ ਕਿਹੜੇ ਬੋਲ ਬੋਲਾਂ ਜਿਹਦੇ ਨਾਲ ਪਰਮਾਤਮਾ ਪਿਆਰ ਕਰੇ ਹਾਂ ਫਿਰ ਵੀ ਬਾਣੀ 'ਚ ਤੇ ਕਹਿੰਦੇ ਆ ਰੇਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਐਸੀ ਪ੍ਰੀਤ ਕਰੋ ਮਨ ਮੇਰੇ ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਰਮਜ਼ ਪਾਉਂਦੇ ਪਏ ਆ ਬੜੀ ਕਮਾਲ ਦੀ ਬਾਤ ਕਰ ਰਹੇ ਆ ਕਿ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਧਰੇ ਪਿਆਰ ਉਹ ਪਿਆਰ ਕਰੇ ਇੱਥੇ ਇਹ ਨਹੀਂ ਕਹਿ ਰਹੇ ਵੀ ਮਨਾ ਤੂੰ ਪਿਆਰ ਕਰ ਬਾਣੀ ਚਾਲਾ ਬੜੀ ਵਾਰੀ ਕਹਿ ਕਿ ਮਨ ਵਿੱਚ ਕਿਉਂ ਛੂਟੇ ਛੂਟੇ ਬਿਨ ਪਿਆਰ ਰੇਮਨ ਰਾਮ ਸਿਉਂ ਕਰ ਪ੍ਰੀਤ ਇੱਥੇ ਗੁਰੂ ਜੀ ਮਨ ਨੂੰ ਨਹੀਂ ਕਹਿ ਰਹੇ ਇੱਥੇ ਕਹਿ ਰਹੇ ਨੇ ਕਿ ਜਿੱਤ ਸੁਣ ਧਰੇ ਪਿਆਰ ਜਿਹਨੂੰ ਸੁਣ ਕੇ ਪਰਮਾਤਮਾ ਪਿਆਰ ਕਰੇ ਇੱਕ ਪੁਰਾਤਨ ਜਪਜੀ ਸਾਹਿਬ ਦੇ ਟੀਕੇ ਵਿੱਚ ਟੀਕਾਕਾਰ ਨੇ ਬਹੁਤ ਸੋਹਣੀ ਇਸ ਤੁਕ ਦੀ ਵਿਆਖਿਆ ਕੀਤੀ ਉਹ ਕਹਿੰਦੇ ਭਾਵਾਂ ਕਿ ਸਾਰੀ ਬਾਣੀ 'ਚ ਮਨ ਨੂੰ ਕਿਹਾ ਤੂੰ ਪਿਆਰ ਕਰ ਤੂੰ ਮੁਹੱਬਤ ਕਰ ਪਰ ਇੱਥੇ ਕਹਿ ਵੀ ਉਹ ਕਿਵੇਂ ਪਿਆਰ ਕਰੇ ਜਿੱਤ ਸੁਣ ਧਰੇ ਪਿਆਰ, ਇਹਦਾ ਮਤਲਬ ਮੇਰੇ ਵੱਲੋਂ ਪ੍ਰੇਮ ਦਾ ਚੁੱਕਿਆ ਹੋਇਆ ਕਦਮ ਕਿਤੇ ਨਾ ਕਿਤੇ ਠਿੜਕ ਨਾ ਜਾਏ, ਤਿਲਕ ਨਾ ਜਾਏ। ਪਰਮਾਤਮਾ ਜਦੋਂ ਤੂੰ ਪਿਆਰ ਕਰਨਾ ਹੈ ਸੱਚ, ਇਵੇਂ ਤੇਰੇ ਵੱਲੋਂ ਕੀਤਾ ਹੋਇਆ ਪਿਆਰ ਕਦੀ ਟੁੱਟ ਨਹੀਂ ਸਕਦਾ। ਜਿੱਤ ਸੁਣ ਧਰੇ ਪਿਆਰ, ਮਹਾਰਾਜ ਕਹਿੰਦੇ ਨੇ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਪਰ ਇਹਦੇ ਵਿੱਚ ਇੱਕੋ ਤੋਕੀ ਅੰਮ੍ਰਿਤ ਵੇਲਾ, ਸੱਚ ਨਾਉਂ ਵਡਿਆਈ ਵਿਚਾਰ, ਕਰਨੀ ਆਵੇ ਕੱਪੜਾ ਨਦਰੀ ਮੋਕ ਦੁਆਰ। ਮੈਂ ਸਿਰਫ ਗੱਲ ਇੰਨੀ ਕਰਨੀ ਸੀ ਕਿ ਉਹਨਾਂ ਦਾ ਬਿਰਦ ਹੈ ਭਾਖਿਆ ਭਾਉ ਅਪਾਰ। ਆਪ ਜੀ ਜਾਪ ਸਾਹਿਬ ਦਾ ਪਾਠ ਕਰਦੇ ਹੋ, ਜਦੋਂ ਅਸੀਂ ਰੁਵਾਲ ਛੰਦ ਪੜ੍ਹਦੇ ਹਾਂ ਨਾ, ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਹੈ ਉਹਦੇ ਬਿਰਦ ਬਾਰੇ, ਕਹਿੰਦੇ ਜਤਰ ਤਤਰ ਦਿਸ਼ਾ ਵਿਸ਼ਾ, ਜਿੱਥੇ ਕਿੱਥੇ ਚਾਰ ਦਿਸ਼ਾਵਾਂ ਨੇ, ਚਾਰ ਇਹਨਾਂ ਦੀਆਂ ਨੁਕਰਾਂ ਨੇ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੋ ਅਨੁਰਾਗ, ਅਨੁਰਾਗ ਦਾ ਲਫ਼ਜ਼ੀ ਅਰਥ ਵੀ ਪ੍ਰੇਮ ਹੈ। ਮਰਜ਼ ਕੀਤੀ ਉਹ ਸੁਧਾ ਹੀ ਪ੍ਰੇਮ ਹੈ, ਉਹਦੀ ਭਾਖਿਆ ਭਾਉ ਹੈ, ਪ੍ਰੇਮ ਉਹਦੀ ਬੋਲੀ ਹੈ। ਇਸ ਤੋਂ ਅੱਗੇ ਅਸੀਂ ਬਚਨ ਨਿਤਨੇ ਵਿੱਚ ਹੀ ਪੜ੍ਹਦੇ ਹਾਂ ਕਿ ਸਾਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਪਾਓ। ਮੇਰੀ ਅਰਜ਼ ਇਹ ਸੀ ਮੁੱਢ ਕਦੀਮਾ ਸੁਭਾਅ ਹੀ ਉਹਦਾ ਪ੍ਰੇਮ ਹੈ। ਇਸੇ ਕਾਰਨ ਕਰਕੇ ਆਪ ਜੀ ਚਲੋ ਜਿਹੜੇ ਰੋਜ਼ ਬਚਨ ਸੁਣਨੇ ਆਪਾਂ, ਆਸਾ ਕੀ ਵਾਰ ਦੀ ਪਹਿਲੀ ਪੌੜੀ ਹੈ, ਇੱਕ ਸਵਾਲ ਹੈ ਉਹ ਕਰਤਾ ਹੈ ਕਿ ਪਹਿਲਾਂ ਦਾਤਾ ਹੈ, ਫਿਰ ਬੇਨਤੀ, ਉਹ ਕਰਤਾ ਪਹਿਲਾਂ ਹੈ ਕਿ ਦਾਤਾ ਪਹਿਲਾਂ ਹੈ। ਮਹਾਰਾਜ ਜੀ ਨੇ ਬਾਣੀ ਚ ਕਿਹਾ ਆਹ ਹੈ ਉਹਦੇ ਪ੍ਰੇਮ ਦੀ ਨਿਸ਼ਾਨੀ, ਉਸ ਕਰਤੇ ਨੇ ਜੀਵ ਦਾ ਜਨਮ ਬਾਅਦ ਵਿੱਚ ਹੋਇਆ, ਢਾਂਚਾ ਬਾਅਦ ਵਿੱਚ ਸੰਸਾਰ ਵਿੱਚ ਆਉਂਦਾ ਹੈ, ਪਹਿਲਾਂ ਉਸ ਪ੍ਰੇਮ ਦੇ ਸੁਧੇ ਪ੍ਰੇਮ ਨੇ ਇਸ ਢਾਂਚੇ ਵਾਸਤੇ ਰੋਜ਼ੀ ਦਾ ਪ੍ਰਬੰਧ ਕੀਤਾ, ਇਹ ਉਹਦਾ ਬਿਰਦ ਹੈ, ਇਹ ਉਹਦਾ ਸੁਭਾਅ ਹੈ। ਜਿਹੜਾ ਆਪ ਜੀ ਪਾਠ ਕਰਦੇ ਹੋ ਦਾਤਾ ਕਰਤਾ ਆਪ ਤੂੰ, ਪਹਿਲਾਂ ਤੁਸੀਂ ਦਾਤੇ ਹੋ ਬਾਅਦ ਵਿੱਚ ਕਰਤਾ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਦਾ ਸੁਭਾਅ ਹੈ ਕਿ ਪਹਿਲਾਂ ਇਸ ਜੀਵ ਨੂੰ ਦਾਤ ਦਿੰਦੇ ਆ, ਫਿਰ ਬਣਾਉਂਦੇ ਪਏ ਆ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਛਾਓ, ਇਹ ਵੀ ਤੋਕੋ ਦਾ ਬਿਰਦ ਹੈ ਜੀ, ਕਿਉਂਕਿ ਅੱਜ ਸ਼ਬਦ ਆਇਆ ਵੀ ਆਪਣਾ ਬਿਰਦ ਪਛਾਣ, ਤੇ ਮੇਰੀ ਇੱਛਾ ਸੀ ਵੀ ਉਹਦਾ ਬਿਰਦ ਕੀ ਹੈ, ਭਲਾ ਹਾਲਾਂ ਉਹਦੇ ਬਿਰਦ ਦਾ ਆਪਾਂ ਕੋਈ ਥਾਂ ਥੋੜਾ ਪਾ ਸਕਦੇ। ਹੁਣ ਆ ਉਹਨਾਂ ਦਾ ਬਿਰਦ ਹੈ, ਉਹ ਦਾਤੇ ਨੇ ਬਾਅਦ ਵਿੱਚ ਕਰਤੇ ਨੇ, ਤੇ ਫਿਰ ਉਹ ਦਾਤ ਮਜਬੂਰੀ ਨਾਲ ਨਹੀਂ ਦਿੰਦਾ ਵੀ ਮੇਰੀ ਤਾਂ ਮਜਬੂਰੀ ਬਣ ਗਈ, ਮੇਰਾ ਦਿਲ ਕੋਈ ਨਹੀਂ ਕਰਦਾ, ਮੈਂ ਬੱਧਾ ਚੱਟੀ ਦੇਣਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਦਾਤਾ ਕਰਤਾ ਆਪ ਤੂੰ, ਤੁਸ ਤੁੱਠ ਕੇ ਖੁਸ਼ ਹੋ ਕੇ, ਕਿਉਂਕਿ ਆ ਉਹਦਾ ਬਿਰਦ ਹੈ ਕਿ ਸਤ ਸੁਹਾਨ ਸਦਾ ਮਨ ਚਾਹੋ, ਉਹਦੀ ਪ੍ਰਸੰਨਤਾ ਉਹਦਾ ਬਿਰਦ ਹੈ। ਜਗ ਸਦਾ ਸੱਚ ਦਾ ਆਨੰਦ, ਉਹ ਹਮੇਸ਼ਾ ਹੀ ਸਤ ਚਿੱਤ ਆਨੰਦ ਹੈ, ਇਹ ਉਹਦਾ ਬਿਰਦ ਹੈ। ਮਹਾਰਾਜ ਕਹਿੰਦੇ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੁਸੀਂ ਤੁੱਠ ਕੇ ਇਹ ਦਾਤਾਂ ਦਿੰਦੇ ਹੋ, ਜੀਵਾਂ ਉੱਤੇ ਬਖਸ਼ਿਸ਼ ਕਰਦੇ ਹੋ। ਮੇਰੀ ਪਹਿਲੀ ਬੇਨਤੀ ਜੀ ਉਹਦਾ ਬਿਰਦ ਹੈ ਕੇਵਲ ਪਿਆਰ। ਹੁਣ ਇਸ ਤੋਂ ਅਗਲੀ ਬੇਨਤੀ, ਅਸੀਂ ਜੀਵ ਹਾਂ, ਕੱਲ ਜਦੋਂ ਕਥਾ ਕੀਤੀ ਤੇ ਕੱਤਕ ਦੇ ਮਹੀਨੇ ਦੀ ਆਰੰਭਤਾ ਵਿੱਚ, ਅੱਜ ਉਹ ਪ੍ਰਕਰਨ ਥੋੜਾ ਜਿਹਾ ਨਾਲ ਢੁਕਣਾ ਹੈ। ਹੁਣ ਇੱਥੇ ਕਹਿ ਰਹੇ ਨੇ ਜੀ ਤੁਹਾਡਾ ਲੇਖਾ ਕੋਈ ਨਹੀਂ ਹੋਣਾ, ਨਹੀਂ ਕੀਤਾ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਤੇ ਕੱਲ ਮਹਾਰਾਜ ਕਹਿ ਰਹੇ ਸਨ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਉਣ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਹ ਅਸੀਂ ਪੜ੍ਹਿਆ ਵੀ ਤੇਰੇ ਕਰਮਾਂ ਦਾ ਤੈਨੂੰ ਮਿਲਦਾ ਪਿਆ, ਅੱਜ ਕਿੰਨੇ ਕਰਮ ਦਿੰਦੇ ਕੋਈ ਨੀ, ਕਿਉਂਕਿ ਕੱਲ ਦੇ ਪ੍ਰਕਰਨ ਨੂੰ ਜੇ ਸਾਹਮਣੇ ਰੱਖੀ ਤੇ ਸਵਾਲ ਵੀ ਨੇ ਵੀ ਕਰਮਾਂ ਦਾ ਲੇਖਾ ਹੈ। ਹੁਣ ਕੱਲ ਸੀ ਵੀ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਉਣ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰ ਮੈਂ ਕੱਲ ਇੱਕ ਥੋੜੀ ਜਿਹੀ ਸੰਖੇਪ ਜੀ ਅਰਜ਼ ਕਰ ਗਿਆ ਸਾਂ ਕਿ ਗੁਰਮੁਖੋ ਕਰਮਾਂ ਦਾ ਲੇਖਾ ਬਾਣੀ ਮੰਨਦੀ ਹੈ, ਕਰਮ ਦਾ ਲੇਖਾ ਹੈ, ਕਿਉਂਕਿ ਅਸੀਂ ਸਾਰੇ ਇਹ ਪਾਠ ਕਰਨੇ ਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਸੀਂ ਆਸਾ ਕੀ ਵਾਰ ਵਿੱਚ ਪੜ੍ਹਨੇ ਖਾਂ ਆਪੀ ਮੈਂ ਭੋਗ ਭੋਗ ਕੇ ਕੋਈ ਭਸਮੜ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਮੀ ਕੀਰਤ ਵਾਚੀਐ, ਕਿਉਂਕਿ ਇਹਦੇ ਅਰਧ ਦੀ ਲੋੜ ਨਹੀਂ ਰੋਜ਼ ਸੁਣਨੇ, ਅੱਗੇ ਕਰਮੀ ਕੀਰਤ ਵਾਚੀਐ, ਤੇਰੀ ਕਰਮੀ ਨੂੰ ਵਾਚਿਆ ਜਾਏਗਾ, ਅੱਗੇ ਕਰਮੀ ਕੀਰਤ ਵਾਚੀਐ, ਬੈ ਲੇਖਾ ਕਰ ਸਮਝਾਇਆ, ਲੇਖਾ ਕਰ ਦਿੱਤਾ। ਅੱਜ ਕਹਿ ਰਹੇ ਹਮਰੀ ਗਣਤ ਨਾ ਗਣੀਆਂ ਕਾਈ, ਵੀ ਉਹ ਤਾਂ ਲੇਖੇ ਕਰਦੇ ਹੀ ਕੋਈ ਨਹੀਂ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਸਮਝਣ ਦਾ ਯਤਨ ਕਰਨਾ, ਇਹ ਨਹੀਂ ਸੋਚਣਾ ਕਿ ਇੱਕ ਤੁਕ ਦੂਜੀ ਤੁਕ ਨੂੰ ਕੱਟਦੀ ਪਈ ਹੈ। ਮੇਰੀ ਅਰਜਨ ਦੋਨੋਂ ਪ੍ਰਮਾਣ ਆਪ ਨਾਲ ਸਾਂਝੇ ਕੀਤੇ ਵੀ ਕਰਮ ਮਹਾਰਾਜ ਕਹਿੰਦੇ ਲੇਖਾ ਅੱਗੇ ਕਰਨੀ ਕੀਰਤ ਵਾਚੀਆ ਬੈ ਲੇਖਾ ਕਰ ਸਮਝਾਇਆ। ਇੱਕ ਪਾਠ ਮਹਾਰਾਜ ਜੀ ਦਾ ਆਉਂਦਾ, ਹਜ਼ੂਰ ਨੇ ਉਹਦੇ ਵਿੱਚ ਵੀ ਬਖਸ਼ਿਸ਼ ਕੀਤੀ ਕਿ ਹਜ਼ੂਰ ਕਹਿੰਦੇ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ ਤੇ ਇੱਥੇ ਕਹਿ ਰਹੇ ਨੇ ਹਮਰੀ ਗਣਤ ਨਾ ਗਣੀਆਂ ਕਾਈ। ਮੈਂ ਇੱਕ ਬੇਨਤੀ ਕਰਾਂ ਵੀ ਕਰਮ ਹੈ, ਕਰਮ ਦਾ ਲੇਖਾ ਹੈ, ਪਰ ਫਿਰ ਵੀ ਯਾਦ ਰੱਖਿਓ ਕਿ ਕਰਮ ਤੋਂ ਵੱਡੀ ਇੱਕ ਹੋਰ ਚੀਜ਼ ਹੈ। ਮੈਂ ਫਿਰ ਅਰਜ਼ ਕਰਾਂ ਕਰਮ ਹੈ ਲੇਖਾ ਹੈ, ਕਰਮ ਤੋਂ ਵੱਡੀ ਇੱਕ ਹੋਰ ਰਹਿਮਤ ਹੈ ਜਿਹਨੂੰ ਆਪਾਂ ਬਖਸ਼ਿਸ਼ ਕਹਿੰਦੇ ਹਾਂ, ਕਿਰਪਾ ਕਹਿੰਦੇ ਹਾਂ, ਮਿਹਰ ਕਹਿੰਦੇ ਹਾਂ। ਗੁਰਮੁਖੋ ਜਦੋਂ ਉਹਦੀ ਮਿਹਰ ਵਰਤਦੀ ਹੈ ਉਦੋਂ ਸੱਚੀ ਮੁੱਚੀ ਕਰੋੜਾਂ ਕੀਤੇ ਹੋਏ ਪਾਪ ਵੀ ਇਗਨੋਰ ਕਰਕੇ ਬੰਦੇ ਦਾ ਪਾਰ ਉਤਾਰਾ ਕਰ ਦਿੰਦਾ ਹੈ। ਫਿਰ ਅਰਜ਼ ਹੈ, ਇਹਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚ ਦੇਖਦੇ ਹਾਂ, ਵਿਸ਼ਾ ਥੋੜ੍ਹਾ ਜਿਹਾ ਗਹਿਰਾ ਹੈ, ਲਫ਼ਜ਼ੀ ਅਰਥਾਂ ਬੜੇ ਸੌਖੇ ਕਿ ਉਹਦਾ ਬਿਰਤ ਕੀ ਹੈ। ਜੇ ਮਾਂ ਬਾਪ ਕੋਈ ਮਾਂ ਬਾਪ ਤੁਸੀਂ ਬੈਠੇ ਹੋ, ਜਿੰਨਾ ਮਰਜ਼ੀ ਬੱਚਾ ਨਲਾਇਕ ਹੋਵੇ, ਮਾਂ ਆਪਣੇ ਸੀਨੇ 'ਤੇ ਹੱਥ ਰੱਖ ਕੇ ਕਹਿੰਦੀ ਕਹਿੰਦੀ ਹੈ ਕਿ ਤੂੰ ਖਤਮ ਹੋ ਜਾਏ, ਸੱਚੀ ਮੁੱਚੀ ਉਹ ਨਲਾਇਕ ਵਾਸਤੇ ਵੀ ਭਲਾ ਮੰਗੀ ਜਾਂਦੀ ਹੈ। ਇਹ ਫਿਰ ਸੁਣੋ ਬੇਨਤੀ, ਉਹਦਾ ਬਿਰਧ ਕੀ ਹੈ। ਇੱਕ ਮਾਂ ਬਾਪ, ਇਹ ਗੁਰਬਾਣੀ 'ਚੋਂ ਮੈਂ ਕਹਿ ਰਿਹਾ, ਇੱਕ ਮਾਂ ਬਾਪ ਬੱਚਾ ਜਿਤਨੀਆਂ ਮਰਜ਼ੀ ਗਲਤੀਆਂ ਕਰੇ, ਫਿਰ ਵੀ ਮਾਂ ਬਾਪ ਦਾ ਹਿਰਦਾ ਜਿਹੜਾ ਉਹਦੇ ਲਈ ਡੁੱਲ ਡੁੱਲ ਪੈਂਦਾ, ਉਹ ਕਹਿ ਵੀ ਦਿੰਦੀ ਹੈ ਮਰ ਜਾਏ ਤੂੰ ਚੰਗਾ ਸੀ, ਜੰਮਦਾ ਹੀ ਨਾ, ਨਿੱਝ ਹੋਇਆ, ਇਹ ਸਾਰੇ ਸ਼ਬਦ ਕਹਿੰਦੀ ਹੈ। ਸਭ ਕੁਝ ਕਹਿ ਕੇ ਕੱਲੀ ਫਿਰ ਅੱਖਾਂ ਭਰ ਕੇ ਰੋਂਦੀ ਹੈ। ਰੋਂਦੀ ਕਿਉਂ ਹੈ? ਉਹਦੇ ਧੁਰ ਅੰਦਰ ਇੱਕ ਸੁਭਾਅ ਪਿਆ ਹੋਇਆ, ਅਗਰ ਹੈ ਤਾਂ ਮੇਰੇ ਹੀ ਨਾ। ਗੁਰਮੁਖੋ, ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ, ਕੀ ਸਾਡੀ ਪੀੜਾ ਨਾਲ ਉਹਨੂੰ ਪੀੜਾ ਨਹੀਂ? ਕੀ ਸਾਡੇ ਅੰਦਰ ਨਾਲ ਉਹਦਾ ਕੋਈ ਸੰਬੰਧ ਨਹੀਂ? ਜੇ ਇਹ ਅੰਦਰ ਰਾਮ ਕੀ ਅੰਸ ਹੈ, ਇਸੇ ਕਰਕੇ ਗੁਰੂ ਜੀ ਨੇ ਕਿਹਾ ਉਹਦਾ ਬਿਰਧ ਹੈ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਹਮਰੀ ਗਣਤ ਨਾ ਗਣੀਆਂ ਕਈ, ਆ ਹੈ ਬਿਰਧ ਉਹਦਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਆ ਹੈ ਬਿਰਧ। ਆਪਣਾ ਬਿਰਧ ਪਛਾਣ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਕ ਪਾਵੇ। ਗੁਰਮੁਖ ਉਹਦਾ ਬਿਰਧ ਹੈ ਮਾਪਿਆਂ ਦੀ ਤਰ੍ਹਾਂ, ਉਹ ਮਾਂ ਦੀ ਤਰ੍ਹਾਂ। ਇਸੇ ਕਰਕੇ ਇਸ ਬਿਰਧ ਦਾ ਜ਼ਿਕਰ ਕਬੀਰ ਸਾਹਿਬ ਨੇ ਕੀਤਾ, ਉਹ ਸ਼ਬਦ ਜਿਹੜਾ ਸੁੱਤ ਅਪਰਾਧ ਕਰਤ ਹੈ ਜੇਤੇ ਆਪਣਾ ਬਿਰਧ ਪਛਾਣ। ਮੇਰੀ ਅਜੀਤ ਸਾਸੀ ਜੀ, ਬਿਰਧ ਸ਼ਬਦ ਦੀ ਹੀ ਵਿਆਖਿਆ ਥੋੜੀ ਜਿਹੀ ਕੀਤੀ ਜਾਏ, ਕਿਉਂਕਿ ਇਹ ਸਾਡੀ ਅਰਦਾਸ ਵਿੱਚ ਵੀ ਇੱਕ ਸ਼ਾਮਿਲ ਹੈ। ਜਦੋਂ ਅਸੀਂ ਪਾਠ ਕਰ ਰਹੇ ਹਾਂ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਾ ਸਦਕਾ ਸਭ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਹਿਤ ਦੇਗ ਤੇਗ ਫਤਿਹ। ਅੱਗੇ ਬਿਰਧ ਕੀ ਪਹਿਚ, ਬਿਰਧ ਸ਼ਬਦ ਬਹੁਤ ਡੂੰਘਾ, ਆਪਣਾ ਬਿਰਧ ਪਛਾਣ। ਹੁਣ ਮਾਪਿਆਂ ਦਾ ਬਿਰਧ ਤੇ ਰੱਬ ਦਾ ਬਿਰਧ, ਤੁਸੀਂ ਦੇਖੋ ਕਬੀਰ ਸਾਹਿਬ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਮੀ ਚੀਤ ਨਾ ਰਾਖਸ ਤੇਤੇ, ਆ ਹੈ ਮਾਂ ਦਾ ਬਿਰਧ, ਮਾਂ ਦਾ ਸੁਭਾਅ। ਪੁੱਤਰ ਕਿੰਨੀਆਂ ਗਲਤੀਆਂ ਕਰ ਰਿਹਾ, ਮਾਂ ਚੇਤੇ ਵਿੱਚ ਰੱਖਦੀ ਨੀ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਕਿ ਤੁਹਾਡਾ ਸੁਭਾਅ ਮਾਂ ਵਰਗਾ ਨਹੀਂ, ਹੇ ਵਾਹਿਗੁਰੂ ਮੈਂ ਵੀ ਤੇਰਾ ਬੱਚਾ ਆਖਾਂ। ਸੁੱਤ ਅਪਰਾਧ ਕਰਤ ਹੈ ਜੇਤੇ ਜਨਮੀ ਚੀਤ ਨਾ ਰਾਖਸ ਤੇਤੇ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਆਪਣਾ ਬਿਰਧ ਪਛਾਣ। ਜੇ ਅਤ ਕਰੋਪ ਕਰੇ ਕਰਤਾਇਆ, ਜੇ ਬੱਚਾ ਗੁੱਸੇ ਵਿੱਚ ਆ ਕੇ ਸੱਚੀ ਮੁੱਚੀ ਤੈਸ਼ ਵਿੱਚ ਆ ਕੇ ਅੱਗੋਂ ਮਾਂ ਨੂੰ ਪੈ ਜਾਂਦਾ, ਤੇ ਫਿਰ ਯਾਦ ਰੱਖਿਓ ਮਾਂ ਤਾਂ ਫਿਰ ਵੀ ਨਹੀਂ ਚੇਤੇ ਚ ਰੱਖਦੀ। ਮਹਾਰਾਜ ਕਹਿੰਦੇ ਆਹ ਜਿਹੜਾ ਮਾਂ ਵਾਲਾ ਬਿਰਧ, ਇਹ ਮੇਰੇ ਵਾਹਿਗੁਰੂ ਦਾ ਬਿਰਧ ਹੈ, ਇਹ ਮੇਰੇ ਗੁਰੂ ਦਾ ਬਿਰਧ ਹੈ। ਅਸ ਆਪਾਂ ਆਪਣੀ ਆਪਣੀ ਈਰਖਾ ਵਿੱਚੋਂ ਪਰਿਭਾਸ਼ਾ ਨਾ ਬਣਾਈਏ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਿਰਧ ਦੀ ਗੱਲ ਕਰਨਗੇ, ਜਦੋਂ ਬਿਰਧ ਸੰਭਾਲਦੇ ਉਦੋਂ ਕੋਈ ਲੇਖੇ ਨਹੀਂ, ਕੋਈ ਕਰਮ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ, ਮਾਂ ਉਹ ਚੇਤੇ ਵਿੱਚ ਰੱਖਦੀ ਨਹੀਂ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਬੜੀ ਸਹਾਰਾ ਦਿੰਦੇ ਨੇ ਵਿਆਖਿਆ ਦੇ ਵਿੱਚ, मैं एक शब्द होर इस संबंधी कहूं कि हमरी गणत न गणिया कई अपना बिरध पछाण लेखे नहीं करता। अर्ज की एक पासे लेखा है पर गुरमुखो जो कृपा वर्दी वो लेखे लूके सब उड जाते हैं कादे लेखे। महाराज कहिंदा कि जदों बंदगी करन वाले दी संगत करदी उदों सारे काले कागज पाड़ के अपरां सड़ दिंदा है। संतन मौको पूंजी सौंपी तो उतरिया मन का धोखा धर्म राए अब कहां करोगे जो फाट्यो सगलो लेखा कागज भरे पए सन काले कीते पे आ माड़ा कर्म आ माड़ा कर्म। प्यारियो वह गुरु ने बिरद पछाणिया संगत करन दे नाल उहने लेखे वाले फाइल ही सारी गुम कर दित्ती उन्हें पाड़ के परा मारे ना कागज रहा ना लेखा रहा। श्रीमान भाई गुरदास साहब जी का एक बचन है पर यह मन में धीरे देने लई मन लो केड़ा बंदा है जी जिहड़ा जिंदगी च गलती नहीं करता। असी जिन्ने बैठे हाँ यह गल वक्री मैं एक दिन कहा सी फस ओ जांदा जी दी गलती नशर हो जाती है नशर दर्थ प्रगट हो गई जिहदा गुनाह दुनिया विच पता लग गया वह पापी बन जाता है ते मेरे वर्गा जिदा गुनाह पता नहीं लगा वह धर्म के चिन्ह के थले अपने आप को लुकाई बैठा वह धर्मी बनिया बैठा केड़ा दुनिया च बंदा जिन्हें गलती नहीं की जी। मैं थोड़ा जहा भी पक्ष अर्ज करना चाहना बंदा बंदे नहीं जे बख्शदा परमात्मा ते गुरु बख्श देता है वह बिरध कह मैं फिर अर्ज करा इंसान नहीं बख्शदा। बाइबल विच एक घटना के सिर मैं गुण की सांझ लिए बेनती कर लगा क्योंकि साड़ी सिख मरैत मर्यादा विच कहे कथा शब्द दी होवे ते शब्द दी व्याख्या वेले अन मत दे ग्रंथां दे प्रमाण दिते जा सकदे आ। मैं मर्यादा तो निकल के नहीं कह रहा कहने एक पिंड विच एक औरत ने कोई बहुत वड्डी गलती कीती गुनाह कीता पिंड दे लोग कट्ठे हो गए पंचायत कट्ठी हुई मैं अपनी बोली च कहन लगा उन्हें कहा भी इस औरत नूं चुरस्ते विच खड़िया करके इन संगसार करो इन पत्थर मारो पत्थर मार मार के इन मार दिता जाए क्योंकि जेड़ी इन्हें गलती गुनाह कीता दोष जेड़ा इहदे सिर नूं जीन का कोई हक नहीं मार दे मार दिता जाए। सची मुची लोग पत्थर लेके आ गए जी तमाशबीन लोग हुंदे इहो जिहे उन्हें पत्थर पकड़े वह औरत बेचारी कंबदी कोई इस हजूम इस भीड़ दे विच खलोती कंब रही इन्नी देर नूं कहिंदे ने हजरत ईसा जी निकले वह पिंड विच कुछ लोग विरोधी भी सन इन्हां दे ते इह वी सच है कि जिन्ने मर्जी सुचे सच्चे हो जाओ याद रखियो ईरखा अधीन तुहाडे विरोधी दुनिया विच रहने ही रहने ने। जे असीं कहीए ना वी नहीं सब भला सब मंगल यह कदी नहीं हो सकता जिथे मर्जी चले जाओ ये जिनसा हर थां ते मिलणगियां किते भी चले जाओ तुसीं मेरी बेनती है उत्थे विरोध होवेगा। ते इक सियाणा सज्जन कहिंदा होया एवें चोखा तू दावे ना करिया कर आ मैं सारे साफ कर देने ने ये कोई साफ सूफ नहीं जो होने मैं नैगेटिव नहीं कह रहा रात जांदिया किकरां दा किकर ने सड़क उत्ते ते एक कंडा तुसीं दस कंडे मान लो झाड़ू लैके कंडे साफ कर दे नाल को जी असीं सारे कंडे साफ कर देने ने आ दस क फुट तुसीं हिसाब करो पिछे जिते साफ किया पांच छे होर डिग पैने ने यह साफ नहीं होने। हाँ एक काम करिए जे यह साफ नहीं होने तो आप किवें बचा करिए इको बचाए जुत्ती चम वाली पा के तुरो इन्हां दे मूंह नूं मिद के अगे निकल जाओ इन्हां नूं साफ करन दी की लोड़ है इन्हां ने साफ नहीं होना यह सच्चाई जिन्हें कल्पना नहीं चाहिए इन्हां दी सफाई लई वह उन्हां दे विरोधी सन वह औरत कंबदी पई है कह दिता इन्हें पाप कीता नूं वट्टे मारो संगसार करो जदों लंघे लोकां कहा भी अपने आप नूं परमात्मा का पुत्र कहिंदा इहनूं पुछ लई जे कहेगा वट्टे मारो तो कहांगे विच करुणा किथे वे ते जे कहेगा ना मारो आपां कहांगे गुनाहगार का साथ दिंदा। उन्हां कहा जी तुहाडा की ख्याल है इहदे बारे ईसा जी पुछदे ने की कहन के इस औरत ने गुनाह किया पाप किया साडा फैसला इहनूं वट्टे मारे जां संगसार किया जाए ते तुहाडा की ख्याल मारना चाहीदा कि नहीं। पर याद रखियो दो नुकते लै सी जे ना करेगा तां वी फसावांगे जे हां करेगा तां वी फसावांगे तुहाडा की ख्याल है सी तुहाडी रह लैणी है। वह कहन लगे वट्टे जरूर मारो मारने चाहीदे ने विरोधी खुश हो गए ਵੀ ਬਾਕੀ ਅਸੀਂ ਕਹਾਂਗੇ ਕਰਨਾ ਕਿੱਥੇ ਦੇਖੋ ਜ਼ਰੂਰ ਮਾਰੋ ਵੱਟੇ ਮਾਰੋ ਜ਼ਰੂਰ ਇਹਨੂੰ ਲੋਕੀ ਤਿਆਰ ਹੋ ਗਏ ਨੇ ਕਹਿ ਇੱਕ ਗੱਲ ਮੇਰੀ ਸੁਣ ਲਓ ਇਹਨੂੰ ਸਭ ਤੋਂ ਪਹਿਲਾਂ ਵੱਟਾ ਉਹ ਬੰਦਾ ਮਾਰਿਓ ਜਿਹਨੇ ਆਪਣੀ ਜ਼ਿੰਦਗੀ 'ਚ ਕਦੀ ਗੁਨਾਹ ਨਹੀਂ ਕੀਤਾ ਉਹ ਮਾਰਿਓ ਜਿਹਨੇ ਗੁਨਾਹ ਕੀਤਾ ਹੈ ਉਹ ਵੱਟਾ ਮਾਰੋ ਜਿਹਨੇ ਜ਼ਿੰਦਗੀ 'ਚ ਕਦੀ ਗੁਨਾਹ ਨਹੀਂ ਕੀਤਾ ਸੱਚ ਇਹ ਮੈਂ ਇੱਕ ਬੇਨਤੀ ਕਰਾਂ ਸਭ ਦੇ ਹੱਥਾਂ ਦੇ ਵੱਤੇ ਥੱਲੇ ਡਿੱਗ ਪਏ ਕਿਹੜਾ ਇਨਸਾਨ ਨੇ ਜਿਹਨੇ ਗੁਨਾਹ ਨਹੀਂ ਕੀਤਾ ਪਰ ਮੈਂ ਫਿਰ ਬੇਨਤੀ ਕਰਾਂ ਪਰਮਾਤਮਾ ਦਾ ਬਿਰਧ ਸਾਡੇ ਵਰਗਾ ਈਰਖਾਲੂ ਨਹੀਂ ਕਿਉਂਕਿ ਅਸੀਂ ਲੋਕ ਖਾਸ ਕਰਕੇ ਪੰਡਿਤ ਪੁਜਾਰੀ ਕਾਜ਼ੀ ਮੁਲਾਣੀ ਜਿਹੜੇ ਅਸੀਂ ਧਰਮ ਦੀ ਵਿਆਖਿਆ ਕਰਨੇ ਹਾਂ ਭਾਈ ਅਸੀਂ ਸੱਚੀ ਮੁੱਚੀ ਆਪਣੇ ਢੰਗ ਨਾਲ ਰੱਬ ਦੇ ਅਰਥ ਕਰਨੇ ਆ ਈਰਖਾ ਦਵੈਸ਼ ਆਦਿ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਵਾਰੀ ਨਾ ਜੀ ਉਹਨਾਂ ਦੀ ਚਾਰ ਸਤਰਾਂ ਨੇ ਇੱਕ ਛੋਟੀ ਜਿਹੀ ਕਵਿਤਾ ਹੈ ਕਰਮ ਕੇ ਬਖਸ਼ਿਸ਼ ਪੰਜਾਬੀ ਦੀਆਂ ਸਤਰਾਂ ਨੇ ਸਮਝ ਪਏਗੀ ਉਹ ਲਿਖਦੇ ਨੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ ਅਰਥ ਥੋੜ੍ਹੇ ਜਿਹੇ ਮੈਂ ਕਰ ਦਿੰਦਾ ਵਾ ਕਿਉਂਕਿ ਲਫ਼ਜ਼ ਇਹੋ ਜਿਹੇ ਨੇ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ ਬਖਸ਼ ਇਮੱਤੇ ਦੀ ਜਿੱਤ ਪਾਊ ਮਿੱਤ ਦੇ ਕਰਮ ਉਡਾਈ ਹੁਣ ਮੈਂ ਲਫ਼ਜ਼ ਵਰਤੇ ਨੇ ਕਰਮ ਅਤੇ ਬਖਸ਼ਿਸ਼ ਇਹਦੇ ਅਰਥ ਇਹਨੂੰ ਕਰਾਂਗੇ ਇੱਕ ਬੰਦਾ ਗੁਨਾਹ ਕਰਦਾ ਹੈ ਤੇ ਫੈਸਲਾ ਦੇਣ ਵਾਲਾ ਕਹਿੰਦਾ ਹੈ ਪਾਪੀ ਜੇ ਗੁਨਾਹਗਾਰ ਜੇ ਪਾਪੀ ਜੇ ਤੇ ਭਾਈ ਸਾਹਿਬ ਕਹਿੰਦੇ ਉਹ ਪੰਡਿਤ ਤੂੰ ਮੈਨੂੰ ਪਾਪੀ ਪੈ ਕਹਿ ਕੇ ਮਰਨ ਤੋਂ ਪਹਿਲਾਂ ਮਾਰੀ ਜਾ ਰਹੇ ਅਜੇ ਮੈਂ ਮਰਨਾ ਨਹੀਂ ਤੂੰ ਮੈਨੂੰ ਪਾਪੀ ਕਹਿ ਕੇ ਇੰਨਾ ਮਾਰਨਾ ਪੈ ਤੂੰ ਸਮਾਜ ਸਾਹਮਣੇ ਜੀਣ ਨਹੀਂ ਦਿੰਦਾ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ ਉਹ ਬਖਸ਼ਣ ਵਾਲਾ ਮਿੱਤੋਂ ਬਾਹਰ ਉਹ ਜਿਹਦਾ ਤੂੰ ਡਰਾਵਾ ਦੇਣਾ ਉਹ ਗਿਣਤੀ ਤੋਂ ਬਾਹਰ ਹੈ ਅਸੀਂ ਮਿੱਤ ਵਿੱਚ ਭਾਈ ਸੁਣਿਓ ਮਿੱਤ ਤੋਂ ਬਾਹਰ ਦਰਤੇ ਉਹਦੀ ਮਿਣਤੀ ਕੋਈ ਨਹੀਂ ਮਾਪ ਕੋਈ ਨਹੀਂ ਅਸੀਂ ਗਿਣਤੀ ਵਿੱਚ ਖਾਂ ਜੇ ਅਸੀਂ ਮਾਪ ਵਿੱਚ ਖਾਂ ਮਿਣਤੀ ਵਿੱਚ ਆ ਸਾਡੀ ਸੀਮਾ ਉਹ ਅਸੀਮ ਹੈ ਤੇ ਫਿਰ ਸੀਮਾ ਵਾਲੇ ਦੇ ਕਰਮ ਕਿੰਨੇ ਕੁ ਅਸੀਮ ਹੁੰਦੇ ਨੇ ਜਿੱਦਣ ਅਮਿੱਤਾ ਜਿਹਦੀ ਮਿੱਤ ਕੋਈ ਨਹੀਂ ਮਾਪ ਕੋਈ ਨਹੀਂ ਜਿੱਦਣ ਉਹ ਬਖਸ਼ਿਸ਼ ਕਰੇਗਾ ਮੇਰੇ ਸਾਰੇ ਕਰਮਾਂ ਨੂੰ ਸਾੜ ਕੇ ਜਿੱਤ ਉਹਦੀ ਬਖਸ਼ਿਸ਼ ਦੀ ਹੋਣੀ ਕਰਮਾਂ ਦੀ ਵੀ ਹੋਣੀ ਇਸ ਨੂੰ ਫਿਰ ਸੁਣੀਓ ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ ਬਖਸ਼ ਅਮਿੱਤੇ ਦੀ ਜਿੱਤ ਪਾਊ ਮਿੱਤ ਦੇ ਕਰਮ ਅਡਾਈ ਦਾ ਮਤਲਬ ਕਰਮ ਇੱਕ ਦਿਨ ਹਾਰ ਜਾਂਦੇ ਨੇ ਤੇ ਬਖਸ਼ਿਸ਼ ਇੱਕ ਦਿਨ ਜਿੱਤ ਜਾਂਦੀ ਹੈ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਹੋਰ ਦੁੱਖ ਅਰਜ਼ ਹੈ ਸ਼ਬਦ ਸਾਰੇ ਸ਼ਬਦ ਦਾ ਪ੍ਰਕਰਨ ਤੇ ਕੋਈ ਹੈ ਨਾ ਭਾਈ ਗੁਰਦਾਸ ਸਾਹਿਬ ਵਿਆਖਿਆਕਾਰ ਨੇ ਉਹਨਾਂ ਸਿੱਖੀ ਜੀ ਬਾਣੀ ਲਿਖੀ ਉਹਨਾਂ ਦੀ ਰਚਨਾ ਨੂੰ ਜ਼ਰੂਰ ਪੜਿਆ ਕਰੋ ਇਹ ਮੈਂ ਇਹ ਬੇਨਤੀ ਕਰਾਂਗਾ ਜੋ ਰਹਿਤ ਮਰਿਆਦਾ ਸਾਨੂੰ ਦੱਸਿਆ ਗਿਆ ਉਹਨੂੰ ਇੱਕ ਵਾਰੀ ਭਾਵੇਂ ਤੁਸੀਂ ਕਥਾ ਨਹੀਂ ਕਰਦੇ ਪਰ ਪੜ੍ਹਨ ਦਾ ਸ਼ੌਕ ਜ਼ਰੂਰ ਰੱਖੀਏ ਭਾਈ ਗੁਰਦਾਸ ਸਾਹਿਬ ਦੇ ਕਵਿਤ ਉਹਨਾਂ ਦੀਆਂ ਵਾਰਾਂ ਕਦੀ ਆਪ ਜੀ ਪੜ੍ਹ ਕੇ ਦੇਖੋ ਜੇ ਕਿਸੇ ਨੇ ਸਿੱਖੀ ਕਮਾਨ ਦੀ ਜਾਚ ਸਿੱਖਣੀ ਹੈ ਨਾ ਤੇ ਫਿਰ ਭਾਈ ਸਾਹਿਬ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਜ਼ਰੂਰ ਪੜਿਓ ਸਿੱਖੀ ਕਿੰਨੀ ਉੱਚੀ ਹੈ ਸਿੱਖੀ ਕੀ ਹੈ ਗੁਰੂ ਦਾ ਸੁਭਾਅ ਕੀ ਹੈ ਭਾਈ ਸਾਹਿਬ ਨੇ ਬਿਰਧ ਦਾ ਜ਼ਿਕਰ ਕੀਤਾ ਆਪਣਾ ਬਿਰਧ ਪਛਾਣ ਕਹਿੰਦੇ ਜਦੋਂ ਮੈਂ ਆਪ ਜੀ ਦੀ ਬਾਣੀ ਪੜ੍ਹਨਾ ਦੇਖੋ ਸਮਝਾਉਂਦੇ ਨੇ ਜਦੋਂ ਮੈਂ ਆਪ ਜੀ ਬਾਰੇ ਗੁਣ ਸੁਣਨਾ ਇਹ ਸਾਰੇ ਧਰਮ ਕਹਿੰਦੇ ਨੇ ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ ਮੈਂ ਅਰਜ਼ ਕਰ ਰਿਹਾ ਹਮਰੀ ਗਣਤ ਨਾ ਗਲੀਆਂ ਕਾਈ ਆਪਣਾ ਬਿਰਧ ਪਛਾਣ ਸਾਰੇ ਕਹਿੰਦੇ ਨੇ ਪਰਮਾਤਮਾ ਭਗਤ ਬਚਲ ਕਹਿ ਭਗਤੀ ਨੂੰ ਪਿਆਰ ਕਰਦਾ ਬਾਣੀ ਵੀ ਕਹਿ ਰਹੀ ਕਿ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਭਗਤੀ ਨੂੰ ਪਿਆਰ ਕਰਦਾ ਭਾਈ ਸਾਹਿਬ ਕਹਿੰਦੇ ਜਦੋਂ ਵਾਰ ਵਾਰ ਇਹ ਵਿਆਖਿਆ ਕੀਤੀ ਜਾਂਦੀ ਹੈ ਭਗਤ ਬਚਲ ਭਗਤ ਬਚਲ ਭਗਤ ਬਚਲ ਕਹਿੰਦੇ ਸੁਣ ਸੁਣ ਕੇ ਮੇਰਾ ਅੰਦਰ ਡਰਨ ਲੱਗ ਪੈਂਦਾ ਕਿਉਂ ਜੀ ਭਗਤ ਬਚਲ ਸ਼ਬਦ ਤਾਂ ਬਹੁਤ ਉੱਚਾ ਡਰਦੇ ਕਿਉਂ ਭਾਈ ਸਾਹਿਬ ਕਹਿੰਦੇ ਡਰ ਇਹ ਲੱਗਦਾ ਹੈ ਕਿ ਜੇ ਤੁਸੀਂ ਇੱਕ ਪੱਖ ਕਹੀ ਜੋ ਪਰਮਾਤਮਾ ਭਗਤ ਬਚਲ ਭਗਤ ਬਚਲ ਮੇਰੇ ਕੋਲ ਭਗਤੀ ਹੈ ਨਹੀਂ ਤੇ ਮੇਰੇ ਲਈ ਪਰਮਾਤਮਾ ਦੇ ਘਰ ਵਿੱਚ ਕੀ ਹੈ ਫਿਰ ਇਹ ਸੁਣੋ ਭਗਤੀ ਤੈਨੂੰ ਕਰ ਨਹੀਂ ਰਿਹਾ ਸਮਝਾਉਣ ਲਈ ਕਹਿਣ ਲੱਗੇ ਨਹੀਂ ਮੇਰੇ ਗੁਰੂ ਨੇ ਆਵਾਜ਼ ਦਿੱਤੀ ਜੇ ਪਰਮਾਤਮਾ ਭਗਤ ਬਚਲ ਹੈ ਇਹ ਗੱਲ ਚੇਤੇ ਰੱਖੀ ਉਹ ਪਤਿਤ ਪਾਵਨ ਵੀ ਉਹਦਾ ਬਿਰਧ ਹੈ ਜੇ ਭਗਤ ਵਚਨ ਬਿਰਧ ਕਹਿ ਭਗਤੀ ਨੂੰ ਪਿਆਰ ਕਰਦਾ ਤੇ ਦੂਜੇ ਪਾਸੇ ਪਾਪੀਆਂ ਦਾ ਉਧਾਰ ਕਰਦਾ, ਇਹ ਵੀ ਉਹਦਾ ਬਿਰਧ ਕਹਿ। ਭਗਤ ਵਚਨ ਸੁਣਨਾ ਤੇ ਉਦਾਸ ਹੋਣਾ, ਪਤਿਤ ਪਾਵਣ ਸੁਣਨਾ ਤੇ ਮਨ ਖੁਸ਼ ਹੋ ਜਾਂਦਾ, ਮਨਾ ਭਗਤੀ ਤਾਂ ਕੋਈ ਨੀ ਪਰ ਪਾਪਾਂ ਦੀ ਪੰਡ ਭਰੀਏ, ਤੇਰਾ ਬਿਰਧ ਕਹਿ ਤੂੰ ਪਾਪ ਖੰਡਨ ਕਰ ਦੇਣਾ। ਸੁਣਿਓ ਬੇਨਤੀ, ਆਪਣਾ ਬਿਰਧ ਪਛਾਣ। ਦੂਸਰਾ ਵਚਨ ਉਹ ਕਹਿੰਦੇ ਜਦੋਂ ਇਹ ਸੁਣਨਾ ਵਾ ਕਿ ਪਰਮਾਤਮਾ ਅੰਦਰ ਦੀ ਜਾਣਦਾ, ਤੇ ਸਾਰੇ ਚੀਜ਼ ਪੜ੍ਹਨੀਆਂ ਜੀ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤੇ ਮਨ ਡਰਦਾ ਮਨਾ ਜਿਹੜੀਆਂ ਗੱਲਾਂ ਲੋਕਾਂ ਤੋਂ ਲੁਕਾ ਕੇ ਕੀਤੀਆਂ, ਕਰਮ ਕੀਤੇ ਲੋਕਾਂ ਨੂੰ ਨੀ ਪਤਾ, ਤੇ ਜਿਹੜੇ ਫੁਰਨੇ ਮੇਰੇ ਵਿੱਚ ਰੋਜ਼ ਪੈਦਾ ਹੁੰਦੇ ਨੇ ਲੋਕਾਂ ਨੂੰ ਨੀ ਪਤਾ ਪਰ ਅੰਤਰ ਜਾਣੀ ਨੂੰ ਪਤਾ ਮੇਰੇ ਅੰਦਰ ਕੀ ਹੈ। ਕਹਿੰਦੇ ਉਦੋਂ ਮੈਂ ਡਰ ਜਾਂਦਾ ਜਦੋਂ ਕਥਾ ਵਾਲਾ ਕਹਿੰਦਾ ਅੰਤਰ ਜਾਮੀ ਅੰਤਰ ਜਾਮੀ, ਕਹਿੰਦਾ ਮੈਂ ਕੰਬਣਾ ਵਾ ਰੱਬਾ, ਲੋਕਾਂ ਨੂੰ ਤੇ ਪਤਾ ਨੀ ਪਰ ਤੈਨੂੰ ਤਾਂ ਪਤਾ ਮੇਰੀਆਂ ਕਰਮ ਕਰਤੂਤਾਂ ਦਾ, ਨਾ ਉਦਾਸ ਹੋ ਜਾਂਦਾ। ਫਿਰ ਕਹਿੰਦੇ ਗੁਰੂ ਇੱਕ ਆਵਾਜ਼ ਦਿੰਦਾ ਹੈ ਕਿ ਜੇ ਪਰਮਾਤਮਾ ਅੰਤਰ ਜਾਮੀ ਹੈ, ਪਰਮਾਤਮਾ ਜੇ ਕੀ ਪਰਮਾਤਮਾ ਅੰਤਰ ਜਾਮੀ ਹੈ, ਪਰ ਯਾਦ ਰੱਖੀ ਅੰਤਰ ਜਾਮੀ ਦੇ ਨਾਲ ਨਾਲ ਪਰਦੇ ਢੱਕਣ ਵਾਲਾ ਵੀ ਹੈ, ਉਹ ਸਭ ਕੁਝ ਵੇਖ ਕੇ ਵੀ ਪਰਦੇ ਢੱਕ ਕੇ ਪਾਰ ਕਰ ਦਿੰਦਾ। ਆ ਹੈ ਆਪਣਾ ਬਿਰਧ ਪਛਾਣ। ਤੈਨੂੰ ਦੋ ਗੱਲਾਂ ਮੈਂ ਕੀਤੀਆਂ, ਭਗਤ ਵਚਨ ਜੇ ਬਿਰਧ ਕਹਿ ਤੇ ਫਿਰ ਪਤਿਤ ਪਾਵਨ ਵੀ ਬਿਰਧ ਕਹਿ, ਜੇ ਅੰਤਰ ਜਾਮੀ ਉਹਦਾ ਸੁਭਾਅ ਹੈ ਅੰਦਰ ਜਾਣਦਾ ਤੇ ਫਿਰ ਜਾਣ ਕੇ ਵੀ ਬੰਦੇ ਉੱਤੇ ਪਰਦੇ ਪਾ ਦਿੰਦਾ ਉਹਦਾ ਬਿਰਧ ਹੈ। ਤੀਸਰੀ ਬੇਨਤੀ, ਜਦੋਂ ਲੋਕ ਕਹਿੰਦੇ ਆ ਵੀ ਇੰਨੀ ਬਾਣੀ ਸੁਣੀ ਇੰਨਾ ਕੁਝ ਹੋਇਆ ਕੋਈ ਫਰਕ ਨਾ ਪਿਆ, ਭਾਈ ਸਾਹਿਬ ਕਹਿੰਦੇ ਨੇ ਫਿਰ ਮੈਨੂੰ ਚੇਤੇ ਆ ਜਾਂਦਾ ਇੰਨੀ ਬਾਰਿਸ਼ ਹੋਈ ਤੇ ਸਿਮਲ ਨਿਕੰਮਾ ਫਿੱਕੇ ਦਾ ਫਿੱਕੇ ਹੀ ਰਹਿ ਗਿਆ, ਕੀ ਫਾਇਦਾ ਹੋਇਆ, ਇੰਨੀ ਬਾਰਿਸ਼ ਹੁੰਦੀ ਰਹੀ ਇਸ ਅੰਦਰ ਰਸ ਹੀ ਨਹੀਂ ਭਰਿਆ, ਉਦਾਸ ਹੋ ਜਾਂਦਾ ਮੈਂ ਸਿੰਬਲ ਦੀ ਤਰ੍ਹਾਂ ਵਾਂ, ਅੰਦਰੋਂ ਥੋਤਾਂ ਵਾਂ ਫੋਕਾਂ ਵਾਂ, ਫਲ ਫੁੱਲ ਕਿਸੇ ਕੰਮ ਨਹੀਂ, ਮੈਂ ਅੰਦਰੋਂ ਉਦਾਸ ਹੁੰਦਾ ਵਾਂ ਤੇ ਅੱਗੋਂ ਆਵਾਜ਼ ਹੁੰਦੀ ਹੈ ਤਾਂ ਕੀ ਹੋਇਆ, ਜੇ ਸਿੰਬਲ ਮੀਂਹ ਦੇ ਵਿੱਚ ਰਸ ਨਾਲ ਨਹੀਂ ਭਰਿਆ ਕਿਤੇ ਚੰਦਨ ਦੀ ਹਵਾ ਆ ਗਈ ਤੇ ਉਹਨੇ ਸਿੰਬਲ ਨੂੰ ਵੀ ਚੰਦਨ ਬਣਾ ਦੇਣਾ ਹੈ। ਪਰਮਾਤਮਾ ਤੇਰੇ ਬਿਰਧ ਅਨੁਸਾਰ ਤੇਰੀ ਬਖਸ਼ਿਸ਼ ਦੀ ਹਵਾ ਆਈ ਤੇ ਮੇਰੇ ਅੰਦਰ ਨਾਮ ਦੀ ਸੁਗੰਧੀ ਭਰੀ ਜਾਏਗੀ। ਭਾਈ ਸਾਹਿਬ ਦਾ ਇੱਕ ਬਿਰਤ ਹੈ ਕਿ ਭਗਤ ਵਚਨ ਸੁਣ ਹੋਤ ਹੂੰ ਨਿਰਾਸ ਰਿਬੈ, ਪਤਿਤ ਪਾਵਨ ਸੁਣ ਆਸਾ ਉਰਧਾਰ ਹੂੰ। ਫਿਰ ਇਹਦੀ ਇਹ ਅਰਥ ਥੋੜ੍ਹੇ ਜਿਹੇ ਅਸੀਂ ਕਰ ਲਈਏ, ਜਦੋਂ ਮੈਂ ਭਗਤ ਵਚਨ ਸੁਣਨਾ ਅੰਦਰੋਂ ਡਰਨਾ ਵਾਂ, ਭਗਤ ਵਚਨ ਸੁਣ ਹੋਤ ਹੂੰ ਨਿਰਾਸ ਰਿਬੈ, ਪਤਿਤ ਪਾਵਨ ਸੁਣ ਮੈਂ ਜਦੋਂ ਸੁਣਨਾ ਕਿ ਤੂੰ ਪਵਿੱਤਰ ਕਰਨ ਵਾਲਾ ਪਾਪੀਆਂ ਨੂੰ, ਮੇਰੇ ਅੰਦਰ ਬੜਾ ਵੱਡਾ ਸਹਾਰਾ ਮਿਲਦਾ, ਭਗਤ ਵਚਨ ਸੁਣ ਹੋਤ ਹੂੰ ਨਿਰਾਸ ਰਿਬੈ, ਪਤਿਤ ਪਾਵਨ ਸੁਣ ਆਸਾ ਉਰਧਾਰ ਹੂੰ, ਅੰਤਰ ਜਾਮੀ ਸੁਣ ਕੰਪਤ ਹੂੰ ਅੰਤਰਗਤ, ਦੀਨ ਕੈ ਦਿਆਲ ਸੁਣ ਭੈ ਭ੍ਰਮ ਟਾਰ ਹੂੰ, ਜਲ ਤਰ ਸੰਗਮ ਕੈ ਅਫਲ ਸੇਮਲ ਦੁਰਮ, ਚੰਦਨ ਸੁਗੰਧ ਸਨ ਗੰਧ ਮੈਲ ਗਾਰ ਹੂੰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ। ਵਾਹਿਗੁਰੂ ਜੀ ਇਹ ਸ਼ਬਦ ਸੁਣ, ਆਖੇ ਆਪਣਾ ਬਿਰਧ ਪਛਾਣ। ਵਾਹਿਗੁਰੂ ਜੀ ਜੇ ਮੈਂ ਆਪਣੇ ਕੰਮਾਂ ਦੀ ਗੱਲ ਕਰਾਂ ਨਾ ਤੇ ਕਹਿੰਦੇ ਨੇ ਵੀ ਦੋਜ਼ਖ ਸਭ ਤੋਂ ਮਾੜਾ ਹੈ, ਕਹਿਣ ਲੱਗੇ ਸਹੀ ਹੈ ਕਿ ਮੇਰੇ ਕਰਮਾਂ ਅਨੁਸਾਰ ਮੇਰੀ ਥਾਂ ਦੋਜ਼ਖ ਵਿੱਚ ਵੀ ਨਹੀਂ ਬਣਦੀ, ਪਰ ਜਦੋਂ ਤੇਰੀ ਬਖਸ਼ਿਸ਼ ਵੱਲ ਵੇਖਣਾ ਤੇ ਸਾਰੇ ਨਰਕ ਵੀ ਠੰਡੇ ਹੋ ਜਾਂਦੇ ਆ, ਕਿਉਂਕਿ ਤੇਰਾ ਬਿਰਧ ਕਹਿ ਆਪਣੀ ਕਰਨੀ ਕਰ ਨਰਕ ਹੁਣ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਅੱਖ ਆਸਰੋ ਸੰਭਾਰ ਹੂੰ, ਤੇਰੇ ਬਿਰਧ ਕਰਕੇ। ਇੱਥੇ ਮਹਾਰਾਜ ਕਹਿੰਦੇ ਉਹਦਾ ਸੁਭਾਅ ਮੁੱਢ ਕਦੀਮਾ ਉਹ ਪਿਆਰ ਹੀ ਕਰਦਾ। ਚਲੋ ਇੱਕ ਉਦਾਹਰਨ ਗੁਰੂ ਘਰ ਚ ਵਾਪਰੀ, ਇੱਕ ਵਾਰੀ ਮੈਂ ਅਰਜ਼ ਕੀਤੀ ਸੀ, ਆਹ ਸ੍ਰੀ ਅੰਮ੍ਰਿਤਸਰ ਦੀ ਧਰਤੀ ਆਹ ਹੀ ਥਾਂ ਜੀ, ਆਪ ਸਭ ਨੂੰ ਪਤਾ ਹੈ ਗੁਰੂ ਕੇ ਰਬਾਬੀ ਭਾਈ ਸੱਤਾ ਜੀ ਭਾਈ ਬਲਵੰਡ ਜੀ ਸਮਾਂ ਆ ਗਿਆ, ਕਿਉਂਕਿ ਵਕਤ ਦਾ ਕੋਈ ਪਤਾ ਨਹੀਂ ਜੀ, ਕਦੀ ਵੀ ਕੋਈ ਬੰਦਾ ਕੌਮ ਦੇ ਤੌਰ ਤੇ ਘਰ ਦੇ ਤੌਰ ਤੇ ਇਸ ਖੌਮੇ ਨਾ ਲਈ ਫਿਰੇ ਕਿ ਮੇਰੇ ਕਰਕੇ ਸਭ ਕੁਝ ਹੈ, ਇਹ ਬੜਾ ਭੁਲੇਖਾ ਰਹਿੰਦਾ ਹੈ ਕਿ ਮੇਰੇ ਕਰਕੇ ਸਭ ਕੁਝ ਮੈਂ ਨਾ ਹੋਇਆ ਤੇ ਕੀ ਹੋਵੇਗਾ, ਤੇ ਅਸੀਂ ਕਈ ਵਾਰੀ ਕਹਿੰਦੇ ਵੀ ਹਾਂ ਵੀ ਆਹ ਕੀ ਹੋ ਜਾਏਗਾ ਜੀ, ਆਹ ਬੰਦਾ ਚਲਾ ਗਿਆ ਤੇ ਫਿਰ ਕੀ ਹੋਣਾ, ਕੌਮ ਦਾ ਕੀ ਬਣਨਾ, ਫਲਾਣਾ ਕੀ ਬਣਨਾ। ਇਹ ਗੱਲ ਚੇਤੇ ਰੱਖਿਓ, ਬਾਬੇ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇਹ ਉਹਨੇ ਆਪਣੀ ਖੇਡ ਵਰਤਾਈ ਦੇਣੀ ਹੈ ਜੀ, ਐਵੇਂ ਕਿਸੇ ਬੰਦੇ ਦੇ ਕਿਸਾਰੇ ਜੀ ਇਹ ਮਰ ਗਿਆ ਤੇ ਕੀ ਹੋਣਾ, ਉਂਝ ਸਾਡੀ ਇਗੋ ਹੈ। ਰਹਿਮਤਾਂ ਰੱਬ ਦੀਆਂ ਹੁੰਦੀਆਂ ਨੇ, ਅਸੀਂ ਆਪਣੇ ਲੇਖੇ ਲਾ ਲਏ। ਸਾਡੇ ਪੁਰਾਣੇ ਪਿੰਡਾਂ 'ਚ ਲੱਕੜ ਵਾਲੇ ਜਦੋਂ ਗੱਡੇ ਚੱਲਦੇ ਸਨ, ਬੈਲ ਗੱਡੀ ਜਿਹਨੂੰ ਕਹਿੰਦੇ ਆ, ਗੱਡੇ ਲੱਕੜ ਦੇ ਪਹੀਆਂ ਵਾਲੇ, ਆਪ ਨੂੰ ਪਤਾ ਹੋਣਾ ਵੀ ਲੱਕੜ ਦਾ ਪਹੀਆ ਜਿਹੜਾ ਸੀ ਉਹ ਧੁਰ ਦੇ ਦੁਆਲੇ ਘੁੰਮਦਾ ਸੀ, ਉਹਨੂੰ ਧੁਰ ਕਹਿੰਦੇ ਸਨ, ਧੁਰਾ ਲੋਹੇ ਦਾ ਹਨਾ, ਉਹ ਪਹੀਆ ਫਿੱਟ ਕਰ ਦੇਣਾ ਲੱਕੜ ਦਾ ਤੇ ਧੁਰੇ ਦੇ ਦੁਆਲੇ ਪਹੀਆ ਘੁੰਮਣਾ। ਇੱਕ ਮੱਖੀ ਉਹ ਪਹੀਏ ਦੇ ਧੁਰੇ ਤੇ ਆ ਕੇ ਬਹਿ ਗਈ, ਸਮਝਾਉਣ ਨੂੰ ਮੈਂ ਬੇਨਤੀ ਕਰਨ ਲੱਗਾ, ਧੁਰੇ ਤੇ ਬਹਿ ਗਈ ਆ ਕੇ ਮੱਖੀ, ਕਿਉਂਕਿ ਧੁਰਾ ਜਿਹੜਾ ਉਹ ਨਹੀਂ ਘੁੰਮਦਾ, ਪਹੀਆ ਹੀ ਘੁੰਮਦਾ, ਧੁਰਾ ਤੇ ਆਪਣੀ ਥਾਂ ਸਥਿਰ ਹੈ। ਉਹ ਮੱਖੀ ਆ ਕੇ ਬਹਿ ਗਈ ਲੱਕੜ ਦੇ ਪਹੀਏ ਦੇ ਧੁਰੇ ਤੇ ਪਿੱਛੇ ਉਹਨੇ ਵੇਖਿਆ ਬਲਦ ਗੱਡੀ ਨੂੰ ਗੱਡਾ ਖਿੱਚੀ ਜਾਂਦੇ ਨੇ, ਧੂੜ ਉੱਡਦੀ ਪਈ ਕਿਉਂਕਿ ਪਹੀਏ ਕਰਕੇ ਧੂੜ ਬਈ, ਉਹ ਸ਼ੇਖੀ ਮਾਰਨ ਲੱਗ ਪਈ। ਆ ਵੇਖਿਆ ਜੇ ਸਾਡੀਆਂ ਤਾਕਤਾਂ ਆ ਪਿੱਛੇ ਸਾਰੀਆਂ ਧੂੜਾਂ ਸਾਡੀਆਂ ਹੀ ਨੇ, ਇਹੀ ਸਾਨੂੰ ਬਿਮਾਰੀ ਖਾ ਗਈ ਸਿੱਖਾਂ ਨੂੰ, ਆ ਸਾਰੀਆਂ ਧੂੜਾਂ ਸਾਡੀਆਂ ਨੇ ਪਿੱਛੇ ਦੀਆਂ, ਪੁੱਛੋ ਕੁਝ ਨਾ। ਉਹ ਮੱਖੀ ਧੁਰੇ ਤੇ ਬੈਠੀ, ਧੁਰ ਤੇ ਬੈਠੀ, ਉਹ ਬੈਲਾਂ ਜਿਹੜੇ ਗੱਡੇ ਵਿੱਚ ਢੱਗੇ ਜੁੱਪੇ ਬਲਦਾਂ ਦੀ ਤਾਕਤ ਨੂੰ ਆਪਣੇ ਨਾਲ ਜੋੜ ਰਹੀ ਹੈ, ਆ ਪਿਛਲੀ ਧੂੜ ਸਾਡੇ ਕਰਕੇ। ਕਿਸੇ ਲੰਘਦੇ ਨੇ ਕਿਹਾ ਵੀ ਨਿਕੰਮੀਏ, ਇਹ ਧੂੜ ਤੇਰੇ ਕਰਕੇ ਨੀ, ਗੱਡੇ ਕਰਕੇ, ਤੂੰ ਸ਼ੁਕਰ ਕਰ ਗੱਡੇ ਦੀ ਧੁਰੇ ਨੇ ਤੈਨੂੰ ਸਹਾਰਾ ਦਿੱਤਾ ਹੋਇਆ ਹੈ, ਬੈਠੀ ਤੂੰ ਧੁਰੇ ਉੱਤੇ ਵੀ ਤੇ ਰੌਲਾ ਪਾਈ ਜਾਂਦੀ ਮੇਰੇ ਕਰਕੇ, ਇਹ ਕੋਈ ਕਿਸੇ ਕਰਕੇ ਨੀ, ਰੱਬ ਕਰਕੇ ਵੀ ਪਿਆਰੇ ਹੋ। ਐਵੇਂ ਨਾ ਕਿ ਇਹ ਫਲਾਣਾ ਬੰਦਾ ਜੀ ਆ ਫਲਾਣਾ, ਇਸ ਤਰ੍ਹਾਂ ਨਹੀਂ। ਪਰਮਾਤਮਾ ਨੇ ਆਪਣੀ ਗੱਲ ਹਰ ਵਕਤ ਕਿਸੇ ਨਾ ਕਿਸੇ ਤੋਂ ਕਰਾ ਹੀ ਲੈਣੀ ਹੈ। ਮੈਂ ਬੇਨਤੀ ਕਰਨ ਲੱਗਾ ਆਪਣਾ ਬੁੱਧ ਪਛਾਣ। ਮੈਂ ਤਾਂ ਕਿਹਾ ਨਾ ਵੀ ਚਾਹੇ ਕੀਰਤਨੀਆਂ ਚਾਹੇ ਪ੍ਰਚਾਰ ਚ ਅਸੀਂ ਕੋਈ ਵੀ ਹਾਂ, ਐਵੇਂ ਮੱਖੀ ਨਾ ਬਣੀਏ ਕਿ ਸਾਡੇ ਕਰਕੇ ਸੰਗਤਾਂ ਨੇ, ਇਹ ਗੱਲ ਚੇਤੇ ਰੱਖਿਓ, ਸੰਗਤ ਕਰਕੇ ਅਸੀਂ ਹਾਂ। ਇਸ ਭੁਲੇਖੇ ਨੂੰ ਕੱਢ ਦਈਏ, ਸਾਡੇ ਕਰਕੇ ਭੀੜਾਂ ਨੇ ਨੀ ਗੁਰਮੁਖੋ, ਇਸ ਸੰਗਤ ਦੀ ਭੀੜ ਕਰਕੇ ਸਾਨੂੰ ਨਿਵਾਜਿਆ ਜਾਂਦਾ ਹੈ, ਇਹ ਸੰਗਤ ਦੀ ਗਰੀਬ ਨਿਵਾਜੀ ਹੈ। ਕੀਰਤਨੀਆਂ ਨੇ ਦੋਨੋਂ, ਚਲੋ ਰੁੱਸ ਗਏ, ਸਮਾਂ ਆਇਆ ਸਮਾਂ ਹੀ ਹੁੰਦਾ, ਪਰ ਇੱਕ ਗੱਲ ਬੜੀ ਸਪਸ਼ਟ ਜੇ, ਜਿੰਨਾ ਮਰਜ਼ੀ ਬੰਦਾ ਰੁੱਸ ਜਾਏ, ਕਈ ਜਨਮ ਗੁਰੂ ਤੋਂ ਦੂਰ ਚਲਾ ਜਾਏ, ਮੇਰੇ ਗੁਰੂ ਨਾਨਕ ਦਾ ਬਿਰਦ ਰੂਣ ਫਿਰ ਵੀ ਨਹੀਂ ਦਿੰਦਾ, ਜਿਹੜਾ ਉਹਦਾ ਆਪਣਾ ਉਹਨੇ ਰੂਣ ਥੋੜ੍ਹਾ ਦੇਣਾ। ਵਾਪਸ ਆ ਗਿਆ ਜੀ ਭਾਈ ਲੱਦਾ ਜੀ, ਵਾਪਸ ਲੈ ਕੇ ਆ ਗਿਆ ਲਾਹੌਰ ਤੋਂ, ਆਪਣੇ ਆਪ ਨੂੰ ਨਸ਼ਰ ਕਰਕੇ ਲਿਆ, ਮੁੱਖ ਤੇ ਕਾਲਖ ਸੀ, ਗਧੇ ਤੇ ਬੈਠੇ ਆਏ, ਪਾਟੇ ਪੁਰਾਣੇ ਕੱਪੜੇ ਗਲ ਚ, ਉਹਨਾਂ ਨੇ ਲਿੱਤਰਾਂ ਦਾ ਹਾਰ, ਚਲੋ ਸਾਡੇ ਤੇ ਛਿੱਤਰ ਕਹਿੰਦੇ ਆ, ਅਸੀਂ ਬਜ਼ੁਰਗ ਸਾਹਿਬ ਲਿੱਤਰ ਸ਼ਬਦ ਹੀ ਵਰਤਦੇ ਸਨ। ਇਹ ਅੱਤ ਦੀ ਨਿਮਰਤਾ ਹੈ ਭਾਈ ਸਾਹਿਬ ਦੀ, ਇਸ ਇਹਨਾਂ ਸਾਖੀਆਂ ਨੂੰ ਸੁਣਾਉਣ ਲੱਗਿਆਂ ਗੁਰੇਜ ਨਾ ਕਰੀਏ ਵੀ ਕੀ ਸ਼ਬਦ ਬਣਨਗੇ। ਆ ਗਿਆ ਜੀ ਦੀਵਾਨ ਸੱਜਿਆ ਕਿ ਢੋਲ ਵੱਜਾਵੇ, ਜਦੋਂ ਢੋਲ ਦੀ ਆਵਾਜ਼ ਹਜ਼ੂਰ ਤੱਕ ਗਈ, ਕਹਿਣ ਲੱਗੇ ਦੀਵਾਨ ਸੱਜਿਆ ਢੋਲ ਕੌਣ ਵਜਾ ਰਿਹਾ। ਬਾਹਰ ਨਿਕਲੇ ਜੀ, ਮਹਾਰਾਜ ਭਾਈ ਲੱਦਾ ਜੀ ਆਏ ਆ। ਹਜ਼ੂਰ ਕਹਿੰਦੇ ਨੇ ਭਾਈ ਲੱਦਾ ਜੀ ਆਏ ਢੋਲ ਵਜਾਉਂਦੇ, ਸੱਚੇ ਪਾਤਸ਼ਾਹ ਜੀ ਸੱਤਾ ਤੇ ਬਲਵੰਡ ਵੀ ਨਾਲ ਆਏ ਆ, ਭਾਈ ਸੱਤਾ ਬਲਵੰਡ ਜੀ ਨਾਲ ਆਏ ਆ। ਚਲੋ ਮੈਂ ਅਦਬਲੀ ਸ਼ਬਦਾਵਲੀ ਵਰਤਣ ਲੱਗਾ। ਮਹਾਰਾਜ ਜੀ ਨੇ ਕਿਹਾ ਉਹਨਾਂ ਨੂੰ ਪਤਾ ਨੀ ਭਾਈ ਲੱਦਾ ਸਾਹਿਬ ਜੀ ਨੂੰ ਜਿਹੜੀ ਗੁਸਤਾਖੀ ਗਲਤੀ ਇਹਨਾਂ ਕੀਤੀ, ਇਹਨਾਂ ਨੂੰ ਨਸ਼ਰ ਕੀਤਾ ਜਾਏਗਾ, ਨਸ਼ਰ ਕਰਾਂਗੇ ਜਿਹੜਾ ਇਹਨਾਂ ਨੂੰ ਲੈ ਕੇ ਆਏਗਾ। ਦੱਸਣ ਵਾਲਾ ਬੈਰਾਗ ਚ ਆ ਕੇ ਰੋ ਪਿਆ, ਮਹਾਰਾਜ ਜੀ ਭਾਈ ਲੱਦਾ ਜੀ ਤਾਂ ਲਾਹੌਰ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਏ। ਗੁਰੂ ਅਰਜਨ ਦੇਵ ਜੀ ਬਾਹਰ ਆ ਗਏ ਜੀ। ਹੁਣ ਮੇਰੀ ਬੇਨਤੀ ਸੁਣੋ, ਗਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਮਹਾਰਾਜ ਜੀ ਨੇ ਦੇਖਿਆ ਭਾਈ ਲੱਦਾ ਜੀ ਬੈਠੇ ਹੱਥ ਜੋੜੇ, ਪਿੱਛੇ ਦੋਨੋਂ ਭਰਾ ਨੇ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਚੁੱਪ ਤੋੜਦਿਆਂ ਕਿਹਾ ਭਾਈ ਲੱਦਾ ਜੀ ਨੂੰ ਤੁਹਾਨੂੰ ਪਤਾ ਹੈ ਇਹਨਾਂ ਗਲਤੀ ਕਿਹੜੀ ਕੀਤੀ, ਤੁਸੀਂ ਕਿਵੇਂ ਆਏ। ਸਾਡੇ ਇੱਕ ਟੀਕਾਕਾਰ ਨੇ ਲਿਖਿਆ ਹੈ ਸ਼ਬਦਾਵਲੀ ਬੜੀ ਕਮਾਲ ਦੀ, ਕਹਿਣ ਲੱਗੇ ਸਤਿਗੁਰੂ ਜੀ, ਭਾਈ ਲੱਦਾ ਸਾਹਿਬ ਬੋਲਦੇ ਨੇ, ਸਤਿਗੁਰੂ ਜੀ ਤੁਹਾਡੇ ਦਰ ਤੋਂ ਫਿਟਕਿਆਂ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਹਾਂ। ਆਹ ਸ਼ਬਦਾਵਲੀ ਤੁਸੀਂ ਸੁਣੋ, ਤੇਰੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਹਜ਼ੂਰ ਕਹਿੰਦੇ ਪਤਾ ਨੀ ਨਾ ਗੁਨਾਹ ਕੀ ਕੀਤਾ, ਅਗਲੀ ਗੱਲ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਇਹਨਾਂ ਦੇ ਗੁਨਾਹ ਨਾ ਦੇਖੋ ਤੁਸੀਂ, ਆਪਣਾ ਬਿਰਦ ਦੇਖੋ ਬਖਸ਼ਣ ਵਾਲਾ। ਮੈਂ ਇੱਕ ਬੇਨਤੀ ਕਰਾਂ, ਜਦੋਂ ਕਹਿੰਦਾ ਆਪਣਾ ਬਿਰਦ ਦੇਖੋ, ਸੱਚੀ ਮੁੱਚੀ ਗੁਰੂ ਮਾਂ ਹੈ, ਧੱਕੇ ਨੀ ਮਾਰਦਾ। ਮਹਾਰਾਜ ਜੀ ਨੇ ਭਾਈ ਲੱਦਾ ਜੀ ਨੂੰ ਆਪਣੇ ਸੀਨੇ ਨਾਲ ਲਾ ਲਿਆ। ਮੈਂ ਆਪ ਨੂੰ ਬੇਨਤੀ ਫਿਰ ਕਰਨ ਲੱਗਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਦਾ ਮੁੱਢ ਕਦੀਮਾ ਸੁਭਾਅ ਹੈ, ਵੇ ਉਹ ਲੇਖੇ ਨਹੀਂ ਕਰਦਾ, ਉਹ ਗਿਣਤੀਆਂ ਮਿਣਤੀਆਂ ਨਹੀਂ ਕਰਦਾ, ਸੱਚੀ ਮੁੱਚੀ ਉਹ ਬਖਸ਼ ਦਿੰਦਾ। ਜੇ ਪਹਿਲੇ ਬਚਨ ਸਨ ਖੰਬਰੀ ਗਣਿਤ ਨਾ ਗਣੀਆਂ ਕਾਈ, ਅਸੀਂ ਕਿੰਨੀਆਂ ਗਲਤੀਆਂ ਕੀਤੀਆਂ, ਕਿੰਨੇ ਗੁਨਾਹ ਕੀਤੇ, ਕੋਈ ਨਹੀਂ ਉਹਨੇ ਚੇਤਾ ਕੀਤਾ। ਆਪਣਾ ਬਿਰਧ ਪਛਾਣ, ਆਪਣੇ ਬਿਰਧ ਨੂੰ ਉਹਨੇ ਸੰਭਾਲਿਆ, ਆਪਣੇ ਬਿਰਧ ਦੀ ਪਹਿਚਾਣ ਰੱਖੀ। ਇੱਥੇ ਇੱਕ ਹੋਰ ਬੇਨਤੀ, ਦੇਖੋ ਜਿੱਥੇ ਮੈਂ ਮਾਂ ਬਾਪ ਦੀਆਂ ਉਦਾਹਰਨਾਂ ਬਾਣੀ ਚੋਂ ਲਈਆਂ, ਮਾਂ ਬਾਪ ਦਾ ਬਿਰਧ ਕਹਿ, ਇੱਥੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਮਹਾਰਾਜ ਜੀ ਦੇ ਬਚਨ ਨੇ, ਇਹ ਵੀ ਬਿਰਧ ਹੈ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਹੁਣ ਖਸਮਾਨਾ ਦਾ ਭਾਵ ਕੀ ਹੈ ਕਿ ਪਰਮਾਤਮਾ ਜੀ ਅਸੀਂ ਬੁਰੇ ਹਾਂ, ਅਸੀਂ ਚੰਗੇ ਹਾਂ, ਅਸੀਂ ਮੰਦੇ ਹਾਂ, ਹਾਂ ਤੇਰੇ ਪਰ ਖਸਮਾਨਾ ਕਰ ਪਿਆਰੇ। ਜਿਵੇਂ ਇੱਕ ਖਸਮ ਆਪਣੀ ਚੀਜ਼ ਨੂੰ ਲੁੱਟਣ ਨਹੀਂ ਦਿੰਦਾ, ਖਤਮ ਨਹੀਂ ਹੋਣ ਦਿੰਦਾ, ਖਸਮ ਆਪਣੇ ਡੰਗਰ ਦੀ, ਆਪਣੇ ਸਮਾਨ ਦੀ ਰਾਖੀ ਕਰਦਾ, ਤੂੰ ਕਿਰਪਾ ਕਰੀ ਸਾਡੇ ਗੁਣ ਔਗਣ ਨਾ ਦੇਖੀ, ਤੂੰ ਆਪਣੇ ਖਸਮ ਪੁਣੇ ਦੀ ਲਾਜ ਰੱਖ। ਫਿਰ ਬੇਨਤੀ ਸੁਣੋ, ਤੂੰ ਆਪਣੇ ਬਿਰਧ ਦੀ ਲਾਜ ਰੱਖ, ਤੂੰ ਸਾਡਾ ਮਾਲਕ ਹੈ। ਪ੍ਰਭ ਜੀ ਉਹ ਖਸਮਾਨਾ ਕਰ ਮਾ ਪਿਆਰੇ, ਬੁਰੇ ਭਲੇ ਹਮ ਥਾਰੇ। ਇੱਕ ਬਚਨ ਹੋਰ ਹੈ, ਭਗਤਹੀਣ ਨਾਨਕ ਜੇ ਹੋਏਗਾ, ਆਪਣਾ ਬਿਰਧ ਪਛਾਣ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਪਰਮਾਤਮਾ, ਮੈਂ ਭਗਤੀ ਤੋਂ ਹੀਣਾ ਵਾਂ। ਪਰ ਮੇਰੇ ਗੁਰੂ ਨਾਨਕ ਸਾਹਿਬ ਜੀ, ਖਸਮ ਤੇ ਤੁਸੀਂ ਹੋ ਨਾ ਸਾਡੇ, ਗੁਰੂ ਤਾਂ ਤੁਸੀਂ ਹੋ, ਇਸ਼ਟ ਸਾਡੇ ਹੋ। ਇਹਦਾ ਮਤਲਬ ਇਹ ਹੈ ਕਿ ਇਹ ਵੀ ਇੱਕ ਰੱਬ ਦੀ ਬਖਸ਼ਿਸ਼ ਹੈ ਬਾਣੀ 'ਚ, ਕਿ ਰੱਬ ਜੀ ਨੂੰ ਕਹਿਣਾ ਵੀ ਤੁਸੀਂ ਆਪਣੇ ਖਸਮ ਗੁਣੇ ਦੀ ਲਾਜ ਰੱਖਿਓ, ਸਾਡੇ ਵੱਲ ਨਾ ਵੇਖਿਓ। ਆਪਣੇ ਕਰਮਾਂ ਕਰਕੇ ਅਸੀਂ ਡੁੱਬੇ ਹੀ ਡੁੱਬੇ ਹਾਂ, ਸਾਡੇ ਕਰਮਾਂ ਕਰਕੇ ਨਰਕ 'ਚ ਵੀ ਥਾਂ ਨਹੀਂ। ਹਜ਼ੂਰ ਕਹਿੰਦੇ ਨੇ ਪਰਮਾਤਮਾ ਨੇ ਸਾਡੇ ਹਿਸਾਬ ਕਿਤਾਬ ਲੇਖਾ ਜੋਖਾ ਕੋਈ ਨਾ ਕੀਤਾ, ਉਹਨੇ ਆਪਣੀ ਬਿਰਧ ਬਾਣੀ ਦੀ ਲਾਜ ਰੱਖੀ। ਖਮਰੀ ਗਣਿਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹੱਥ ਦੇ। ਉਹਨੇ ਖੱਤ ਦੇ ਕੇ ਸਾਨੂੰ ਆਪਣੇ ਬਣਾ ਲਿਆ, ਤੇ ਆਪਣੇ ਬਣਾ ਕੇ ਸਾਨੂੰ ਨਾਮ ਦੀ ਰਹਿਮਤ ਦਿੱਤੀ। ਸਦੀਵ ਕਾਲ ਲਈ ਨਾਮ ਦਾ ਰੰਗ ਅਸੀਂ ਮਾਣ ਰਹੇ ਹਾਂ। ਸਾਚਾ ਸਾਹਿਬ ਸਾਦੇ ਮਿਹਰਬਾਨਾ, ਸਾਚਾ ਸਾਹਿਬ ਸਦ ਮਿਹਰਬਾਨ। ਹੁਣ ਇਹ ਰਹਾਓ ਦੀਆਂ ਤੁਕਾਂ ਜਿਹੜੇ ਪਹਿਲੇ ਬਚਨ ਕਹੇ ਉਹਦੀ ਵਿਆਖਿਆ ਵੀ ਇਹਦੇ ਵਿੱਚ, ਜਾਂ ਰਹਾਓ ਦੀ ਸ਼ਬਦ ਕਹਾਂ ਵਿਆਖਿਆ ਪਹਿਲੀਆਂ ਤੁਕਾਂ ਨੇ, ਸਾਚਾ ਸਾਹਿਬ ਲਫ਼ਜ਼ੀ ਅਰਥ ਸਾਚਾ ਆਪਾਂ ਸਾਰੇ ਸਮਝਦੇ, ਸੱਚਾ। ਸਾਹਿਬ ਲਫ਼ਜ਼ ਜਿਹੜਾ ਪਰਸ਼ੀਅਨ ਦਾ ਹੈ, ਫਾਰਸੀ ਦਾ ਹੈ, ਇਹਦਾ ਲਫ਼ਜ਼ੀ ਅਰਥ ਵੀ ਖਸਮ ਤੇ ਮਾਲਕ ਹੈ। ਸਾਚਾ ਸਾਹਿਬ ਅੱਗੇ ਜੀ ਸਦ ਮਿਹਰਬਾਨ, ਸਦ ਦਾ ਅਰਥ ਹੈ ਸਦੀਵ ਕਾਲ ਲਈ। ਇਹ ਨਹੀਂ ਕਿ ਅੱਜ ਹੀ ਮਿਹਰਬਾਨ ਹੈ, ਕੱਲ ਨੂੰ ਇਹਦਾ ਬੂਹਾ ਬੰਦ ਹੋ ਜਾਣਾ, ਇੰਨੇ ਮਹੀਨੇ ਲਈ ਬੂਹਾ ਖੁੱਲਣਾ ਨਹੀਂ। ਗੁਰਮੁਖੋ ਸਦ ਮਿਹਰਬਾਨ, ਮੇਰਾ ਸੱਚਾ ਵਾਹਿਗੁਰੂ ਮੇਰਾ ਮਾਲਕ ਸਦੀਵ ਕਾਲ ਵਾਸਤੇ ਹੀ ਦਿਆਲੂ ਹੈ, ਉਹ ਮਿਹਰਬਾਨ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਮਿਹਰੀ ਕਰਦਾ ਪਿਆਰਿਓ, ਉਹ ਕਦੀ ਉਹਦਾ ਬੇਰ ਦਾ ਦਰਵਾਜ਼ਾ ਬੰਦ ਹੀ ਨਹੀਂ ਹੋਇਆ। ਉਂਝ ਵੈਸੇ ਭਾਵੇਂ ਸਾਡੇ ਵੀ ਇੱਕ ਲੋਕ ਕਹਿੰਦੇ ਆ ਨਾ ਜੀ, ਉਹ ਰੱਬ ਦੇ ਘਰ ਵਿੱਚ ਦੇਰ ਹੈਗੀ ਜੇ ਅੰਧੇਰ ਕੋਈ ਨਹੀਂ, ਜੇ ਜਦੋਂ ਕਹਿੰਦਾ ਉਹ ਦੇਰ ਹੈਗੀ ਅੰਧੇਰ ਕੋਈ ਨਹੀਂ, ਮੈਂ ਕਹਿੰਦਾ ਵੀ ਸ਼ਬਦ ਢੁੱਕਦਾ ਨਹੀਂ ਪਿਆ, ਇਹ ਸਭ ਕੁਝ ਆਪਣੇ ਵੱਲੋਂ ਹੀ ਹੈ, ਦੇਰ ਵੀ ਸਾਡੇ ਵੱਲੋਂ ਹੈ, ਅੰਧੇਰ ਵੀ ਸਾਡੇ ਵੱਲੋਂ ਹੈ। ਗੁਰਮੁਖੋ ਨਾ ਉਹਦੇ ਵੱਲੋਂ ਕੋਈ ਦੇਰ ਹੈ ਤੇ ਨਾ ਕੋਈ ਉਹਦੇ ਵੱਲੋਂ ਅੰਧੇਰ ਹੈ, ਉਹ ਸਮਰੱਥ ਹੈ। ਸੱਚਾ ਪਰਮਾਤਮਾ ਮਿਹਰਬਾਨ ਹੈ ਤੇ ਉਹਦੀ ਮਿਹਰਬਾਨਤਾ ਇੱਕ ਦੋ ਦਿਨ ਲਈ, ਸਦਾ ਲਈ। ਸਦ ਮਿਹਰਬਾਨ, ਉਹ ਸਦਾ ਕਿਰਪਾ ਕਰਦਾ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ,
ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਬੰਦ ਦਾ ਅਰਥ ਹੈ ਬੰਨ ਲਾ ਦੇਣਾ, ਰੋਕ ਦੇਣਾ। ਮਹਾਰਾਜ ਕਹਿੰਦੇ ਆ ਵੀ ਉਹਦਾ ਬਿਰਧ ਕਹਿ, ਮੇਰੇ ਪੂਰੇ ਸਤਿਗੁਰੂ ਨੇ ਜਿਹੜੇ ਪਾਪ ਜਿਹੜੇ ਗੁਨਾਹ ਜਿਹੜੇ ਕੁਕਰਮ ਮੇਰੇ ਮਨ ਵਿੱਚ ਪ੍ਰਵੇਸ਼ ਫੁਰਨੇ ਰੂਪ ਚ ਹੁੰਦੇ ਸਨ ਤੇ ਤਨ ਉਹ ਪਾਪ ਕਰਮ ਰੂਪ ਕਰਦਾ ਸੀ, ਮੇਰੇ ਗੁਰੂ ਨੇ ਬੰਨ ਹੀ ਮਾਰ ਦਿੱਤਾ, ਬੂਹਾ ਹੀ ਬੰਦ ਕਰ ਦਿੱਤਾ, ਅੰਦਰ ਫੁਰਨੀ ਕੋਈ ਨਹੀਂ ਪੈਦੇ ਹੁੰਦੇ। ਇਹ ਮਿਹਰਬਾਨਤਾ ਹੈ ਜੀ, ਬੰਦ ਪਾਇਆ ਰੋਕ ਦਿੱਤਾ। ਜਿਹਨੂੰ ਆਪ ਪੜ੍ਹਦੇ ਹੋ ਪਰਮੇਸ਼ਰ ਦਿੱਤਾ ਬੰਨਾ, ਬੰਨ ਮਾਰ ਦਿੱਤਾ ਜੀ, ਦੁੱਖ ਰੋਗ ਕਾ ਡੇਰਾ ਭੰਨਾ, ਭੰਨ ਦਿੱਤੇ ਉਹਨੇ ਦੁੱਖਾਂ ਦੇ ਡੇਰੇ। ਇੱਥੇ ਹਜ਼ੂਰ ਕਹਿੰਦੇ ਮਿਹਰਬਾਨ ਮੇਰਾ ਪਰਮਾਤਮਾ ਮਿਹਰਬਾਨ ਹੈ, ਸਾਚਾ ਸਹਿਬ ਮੇਰਾ ਮਿਹਰਬਾਨ ਹੈ, ਤੇ ਨਾਲ ਸ਼ਬਦ ਕਹਿ ਰਹੇ ਨੇ ਬੰਧ ਪਾਇਆ ਮੇਰਾ ਸਤਿਗੁਰ ਪੂਰਾ। ਅੱਗੇ ਫਿਰ ਗੁਰੂ ਸਾਹਿਬ ਕਹਿੰਦੇ ਹੋਰ ਕੀ ਬਖਸ਼ੀ ਹੋਈ,
ਹੋਈ ਸਰਬ ਕਲਿਆਣ,
ਸਰਬ ਕਲਿਆਣ ਹੋਈ, ਸਰਬ ਕਲਿਆਣ ਹੁਣ ਸਾਰੇ ਸੁੱਖਾਂ ਦੀ ਦਾਤ ਸਾਨੂੰ ਮਿਲ ਗਈ। ਇਹਦੇ ਅਰਥ ਯੂੰ ਕਰੀਏ ਕਿ ਪਰਮਾਤਮਾ ਸਦੀਵ ਕਾਲ ਲਈ ਮਿਹਰਬਾਨ ਹੈ, ਉਹਨੇ ਸਾਰੇ ਸੁੱਖ ਸਾਨੂੰ ਦਿੱਤੇ, ਉਹਦਾ ਬਿਰਧ ਹੈ। ਇੱਥੇ ਥੋੜ੍ਹੀ ਜਿਹੀ ਇੱਕ ਹੋਰ ਅਰਜ਼, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਪਰਮਾਤਮਾ ਦੀ ਮਿਹਰਬਾਨ ਤਾਂ ਸਾਰੀ ਬਾਣੀ ਕਹਿੰਦੀ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਅਸੀਂ ਸ਼ਬਦ ਪੜ੍ਹਨੇ ਹਾਂ ਜੀ, ਉਹ ਦਿਆਲੂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ, ਅਸੀਂ ਸਾਰੇ ਉਹਦਾ ਜ਼ਿਕਰ ਕਰਨੇ ਹਾਂ, ਤੇ ਇਹ ਉਹ ਚਿੱਠੀ ਹੈ ਜਿਹਨੇ ਸੱਚੀ ਮੁੱਚੀ ਔਰੰਗਜ਼ੇਬ ਦੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਉਸ ਚਿੱਠੀ ਨੇ ਇਹਦੀ ਆਤਮਾ ਨੂੰ ਝੰਜੋੜ ਦਿੱਤਾ, ਪਰ ਉਸ ਦੇ ਵਿੱਚ ਦਾਸਤਾਨ ਤੋਂ ਪਹਿਲਾਂ ਜਿਹੜੇ ਗੁਰਦੇਵ ਨੇ ਸ਼ੇਰ ਦਿੱਤੇ ਨੇ ਉਹਨਾਂ ਵਿੱਚੋਂ ਮੈਂ ਦੋ ਤਿੰਨ ਅਰਜ਼ ਕਰਨੇ ਨੇ। ਉਹਦਾ ਬਿਰਧ ਉਹ ਮਿਹਰਬਾਨ ਕਿਵੇਂ ਦਿਆਲੂ ਹੈ, ਸਾਚਾ ਸਾਹਿਬ ਸਦ ਮਿਹਰਬਾਨ, ਕਿਉਂਕਿ ਜ਼ਫਰਨਾਮੇ ਵਿੱਚ ਮਹਾਰਾਜ ਜੀ ਨੇ ਜਿਹੜੀ ਪਰਸ਼ਨ ਵਰਤੀ ਹੈ, ਤੇ ਦੇਖੋ ਇੱਥੋਂ ਤੱਕ ਕਿ 80 ਨੰਬਰ ਸ਼ੇਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਉਹ ਹੈ ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ, ਔਰੰਗਜ਼ੇਬ ਨੂੰ ਚਿੱਠੀ ਲਿਖ ਰਿਹਾ, ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ, ਸ਼ਤਾਬੀ ਬਵਦ ਕਾਰੇ ਆਹਰ ਮਨਾ। ਹਜ਼ੂਰ ਕਹਿੰਦੇ ਔਰੰਗਜ਼ੇਬ ਫਰਦੋਸੀ ਸੋਹਣੇ ਬੋਲਾਂ ਵਾਲੇ ਨੇ, ਕਿੰਨੇ ਸੋਹਣੇ ਬੋਲ ਕਹੇ ਆ, ਸ਼ਤਾਬੀ ਬਵਦ ਕਾਰੇ ਆਹਰ ਮਨਾ, ਕਿ ਕਾਲੀ ਕਰਨਾ ਸ਼ੈਤਾਨ ਦਾ ਕੰਮ ਹੁੰਦਾ ਹੈ। ਹੁਣ ਜਦੋਂ ਇਹ ਸ਼ੇਰ ਅਸੀਂ ਪੜ੍ਹਦੇ ਹਾਂ ਫਿਰਦੋਸੀ ਦਾ, ਤੇ ਆਪ ਜਿਹੜੇ ਜਾਣਕਾਰ ਹੋ ਉਹਨਾਂ ਨੂੰ ਪਤਾ ਘਰਾਂ ਸੁਣਦੇ, ਫਿਰਦੋਸੀ ਨੇ ਸ਼ਾਹਨਾਮਾ ਲਿਖਿਆ ਸੀ, 60,000 ਉਹਦਾ ਸ਼ੇਰ ਹੈ, ਇਹਦਾ ਮਤਲਬ 60,000 ਸ਼ੇਰ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚੋਂ ਨਿਕਲਿਆ। ਉਸ ਕਿਤਾਬ ਦਾ ਹਵਾਲਾ ਦਿੰਦਿਆਂ ਗ੍ਰੰਥ ਦਾ, ਚੇ ਖੁਸ਼ ਗੁਫਤ ਫਰਦੋਸੀਏ ਖੁਸ਼ ਜ਼ੁਬਾਨ, ਸ਼ਤਾਬੀ ਬਵਦ ਕਾਰੇ ਆਹਰ ਮਨਾ। ਪਹਿਲਾ ਸ਼ੇਰ ਹੈ ਰੱਬ ਦੀ ਮਿਹਰਬਾਨਤਾ ਦਾ, ਜ਼ਫਰਨਾਮੇ ਦਾ, ਕਮਾਲ ਏ ਕਰਾਮਾਤ ਖਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਸਾਚਾ ਸਾਹਿਬ ਸਦ ਮਿਹਰਬਾਨ। ਚਿੱਠੀ ਬਾਦਸ਼ਾਹ ਨੂੰ ਲਿਖਦੇ ਆ, ਤੇ ਪਹਿਲੇ ਸ਼ੇਰ ਵਿੱਚ ਪਰਮਾਤਮਾ ਦੀ ਸਿਫਤ ਕਰ ਰਹੇ ਆ, ਕਮਾਲ ਏ ਕਰਾਮਾਤ ਖਾਇਮ ਕਰੀਮ, ਤੇਰੀਆਂ ਅਲੌਕਿਕ ਸ਼ਕਤੀਆਂ ਦਾ ਤੂੰ ਸ਼ਿਕਰ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਕਿਰਪਾ ਕਰਨੇ। ਔਰੰਗਜ਼ੇਬ ਨੂੰ ਰੱਬ ਨੂੰ ਕਹਿ ਰਹੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਿਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਤੁਸੀਂ ਖੁਸ਼ੀਆਂ ਦਿੰਦੇ ਹੋ, ਰੋਜ਼ੀ ਦਿੰਦੇ ਹੋ, ਪਰਮਾਤਮਾ ਤੂੰ ਬੰਦ ਖਲਾਸੀ ਕਰਾਨਾ, ਤੇਰਾ ਬਿਰਧ ਹੈ। ਅਗਲਾ ਸ਼ੇਰ ਹੈ ਜ਼ਫਰਨਾਮੇ ਦਾ, ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਤੂੰ ਸ਼ਰਨ ਪਿਆਂ ਦੀ ਲਾਜ ਰੱਖਣਾ, ਸ਼ਰਨ ਵਿੱਚ ਰੱਖਣ ਵਾਲਾ ਹੈ, ਤੂੰ ਡਿੱਗਿਆ ਹੋਇਆਂ ਦੀ ਬਾਂਹ ਪਕੜਨ ਵਾਲਾ ਹੈ। ਅਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼, ਤੂੰ ਗੁਨਾਹ ਬਖਸ਼ ਦੇਣਾ, ਤੇਰਾ ਬਿਰਧ ਹੈ ਵਾਹਿਗੁਰੂ ਜੀ, ਖਤਾ ਬਖਸ਼, ਰੋਜ਼ੀ ਦੇਖੋ, ਤੂੰ ਰਿਜ਼ਕ ਦੇਣਾ, ਦਿਲ ਪਜ਼ੀਰ, ਪਜ਼ੀਰ ਦਾ ਅਰਥ ਮੁਹੱਬਤ ਕਰਨ ਵਾਲਾ, ਪਿਆਰ ਕਰਨ ਵਾਲਾ, ਪਰਮਾਤਮਾ ਰੱਬ ਜੀ ਅੱਲਾ ਜੀ, ਕਿ ਤੂੰ ਕਿਸੇ ਨਾਲ ਦਵੈਸ਼ ਨਹੀਂ ਕਰਦਾ, ਦਿਲੋਂ ਤੂੰ ਸਭ ਨੂੰ ਪਿਆਰ ਹੀ ਕਰਨਾ ਹੈ। ਮੇਰੇ ਕਹਿਣ ਤੋਂ ਮੁਰਾਦ ਸਾਹਿਬ ਮਿਹਰਬਾਨ ਹੈ, ਸਦੀਵ ਕਾਲੀ ਹੈ। ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਬੰਨ ਮਾਰ ਦਿੱਤਾ, ਹੁਣ ਸਾਰੇ ਸੁੱਖ ਸਾਨੂੰ ਪ੍ਰਾਪਤ ਹੋਏ ਹਨ, ਰਹਾ ਜੀਓ ਪਾਏ ਪਿੰਡ ਜਨ ਸਾਜਿਆ। ਉਸ ਮਿਹਰਬਾਨ ਨੇ ਇੱਕ ਹੋਰ ਸਾਡੇ ਤੇ ਕਿਰਪਾ ਕੀਤੀ, ਜੀਓ ਪਾਏ ਪਿੰਡ ਜਨ ਸਾਜਿਆ। ਅਸੀਂ ਜਿੰਨੇ ਬੈਠੇ ਹਾਂ ਪਿੰਡ ਧਾਰੀ ਬੈਠੇ ਹਾਂ ਨਾ, ਸਰੀਰ ਨੇ ਸਾਡੇ, ਪਰ ਇਹ ਸਰੀਰ ਤਾਂ ਨੀ ਜੇ ਜੀਓ, ਜੇ ਜੀਓ ਕੋਈ ਨੀ ਤੇ ਇਹ ਢਾਂਚੇ ਨੂੰ ਹੁਣੇ ਚੁੱਕ ਕੇ ਬਾਹਰ ਮਾਰਨਾ ਹੈ ਲੱਕੜਾਂ ਵਿੱਚ, ਕਿਉਂਕਿ ਜੀਓ ਕਰਕੇ ਨਾ ਚਿੱਚਰ ਵਸੈ ਸੋਏ ਰੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਇਹ ਖਿੰਨ ਲੱਗਣਾ ਮਿੱਟੀ ਚੋ ਜਾਣਾ ਮਿੱਟੀ, ਪਰ ਇਹ ਜੀਓ ਕਿੰਨੇ ਪਾਇਆ ਇਸ ਪਿੰਡ ਵਿੱਚ, ਜੀਓ ਉਸ ਪਰਮਾਤਮਾ ਨੇ ਪਾਇਆ। ਜੀਓ ਪਾਏ ਪਿੰਡ ਜਿੰਦ ਸਾਜਿਆ, ਜਿੰਦ ਪਾ ਕੇ ਸਰੀਰ ਰੂਪੀ ਪਿੰਡ ਪਰਮਾਤਮਾ ਨੇ ਸਾਜ ਦਿੱਤਾ ਹੈ,
ਦਿੱਤਾ ਪੈਨਣ ਖਾਣ
ਪਾਉਣ ਵਾਸਤੇ ਉਹਨੇ ਬਸਤਰ ਦਿੱਤੇ, ਸਾਨੂੰ ਕੱਪੜੇ ਦਿੱਤੇ, ਤੇ ਖਾਣ ਵਾਸਤੇ ਮਿਹਰਬਾਨ ਨੇ ਭੋਜਨ ਦੇ ਦਿੱਤਾ ਹੈ। ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਖਾਣ ਪਾਣ ਵਾਸਤੇ ਸਾਨੂੰ ਵਸਤਰ ਤੇ ਰਿਜ਼ਕ ਦਿੱਤਾ ਹੈ ਤੇ ਸੱਚ ਜੀ ਉਹਨੇ ਇਹਦੇ ਵਿੱਚ ਜੀਉ ਵਿੱਚ ਪਿੰਡ ਤੇ ਪਿੰਡ ਵਿੱਚ ਜੀਉ ਰਹੇ ਜੀ। ਹੋਰ ਜੇ ਵੇਖੀਏ ਤਾਂ ਮੈਂ ਇੱਕ ਵਾਰ ਅਰਜ਼ ਕੀਤੀ ਸੀ ਲੱਕੜ ਘੜੀ ਸੁਣੀ ਦੀ ਏ ਵੀ ਫਲਾਣਾ ਬੰਦਾ ਲੱਕੜ ਘੜ ਰਿਹਾ, ਫਲਾਣਾ ਬੰਦਾ ਪੱਥਰ ਘੜ ਰਿਹਾ। ਅੱਜ ਤੱਕ ਕਦੀ ਕਿਸੇ ਨੂੰ ਪਾਣੀ ਘੜਦਿਆਂ ਸੁਣਿਆ? ਪਾਣੀ ਕਦੀ ਘੜਿਆ ਜਾਂਦਾ? ਪੱਥਰ ਲੱਕੜਾਂ ਹੀ ਘੜੀਆਂ ਜਾਂਦੀਆਂ ਨੇ, ਤਰਾਸ਼ੀਆਂ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਤੂੰ ਸੋਹਣਾ ਰੂਪ ਲੈ ਕੇ ਬੈਠਾ, ਰੱਬ ਨੇ ਪਾਣੀ ਨੂੰ ਘੜ ਕੇ ਤੈਨੂੰ ਬਣਾਇਆ ਹੈ। ਇਸ ਪਾਣੀ ਤੇ ਜਿਨ ਤੂੰ ਘੜਿਆ ਮਾਟੀ ਕਾਲੇ ਦੋਹਰਾ ਕਰਿਆ, ਆਹ ਪਰਮਾਤਮਾ ਨੇ ਪਾਣੀ ਚੋਂ ਘੜ ਕੇ ਤੈਨੂੰ ਬਣਾਇਆ। ਜੀਉ ਪਾਏ ਪਿੰਡ ਜਿਨ ਸਾਜਿਆ, ਜੀਉ ਵਿੱਚ ਪਿੰਡ ਹੈ ਤੇ ਪਿੰਡ ਵਿੱਚ ਜੀਉ ਹੈ, ਤੇ ਜਿੱਦਣ ਜੀਉ ਵਿੱਚੋਂ ਨਿਕਲਿਆ ਪਿੰਡ ਦੀ ਕੀ ਕੀਮਤ ਹੈ? ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਖਾਣ ਪਾਣ ਨੂੰ ਬਖਸ਼ਿਸ਼ ਕੀਤੀ ਹੈ।
ਆਪਣੇ ਦਾਸ ਕੀ ਆਪ ਪੈਜ ਰਾਖੀ।
ਫਿਰ ਮਹਾਰਾਜ ਅਖੀਰ ਤੇ ਕਹਿੰਦੇ ਨੇ ਉਹਦਾ ਬਿਰਧ, ਆਪਣੇ ਦਾਸ ਕੀ ਆਪ ਪੈਜ ਰਾਖੀ। ਹੇ ਵਾਹਿਗੁਰੂ, ਆਪਣੇ ਸੇਵਕ ਦੀ ਤੂੰ ਆਪ ਪੱਤ ਰੱਖ ਲਈ, ਸੱਚੀ ਤੂੰ ਪਰਦੇ ਢੱਕ ਲਏ। ਲੋਕੀ ਬਹੁਤ ਪਰਦੇ ਲਾਉਣ ਵਾਲੇ ਸਨ, ਬੜੇ ਪੱਤ ਨੂੰ ਮਿੱਟੀ ਚ ਰੋਲਣ ਵਾਲੇ ਸਨ। ਤੂੰ ਆਪਣਾ ਬਿਰਧ ਪਛਾਣਿਆ, ਤੂੰ ਮੇਰੇ ਔਗਣਾਂ ਉੱਤੇ ਚਾਦਰ ਪਾ ਕੇ ਮੈਨੂੰ ਢੱਕ ਲਿਆ। ਮਾਲਕ ਸਾਚਾ ਤੂੰ ਸਾਹਿਬ ਹੈ ਤੇ ਤੂੰ ਬਖਸ਼ਿਸ਼ ਕੀਤੀ, ਆਪਣੇ ਦਾਸ ਦੀ ਤੁਸੀਂ ਪੈਜ ਰੱਖ ਲਈ ਹੈ।
ਨਾਨਕ ਸਾਧ ਕੁਰਬਾਨ।
ਗੁਰੂ ਅਰਜਨ ਦੇਵ ਕਹਿੰਦੇ ਪਰਮੇਸ਼ਵਰ ਜੀ, ਅਸੀਂ ਆਪ ਜੀ ਤੋਂ ਸਦੀਵ ਕਾਲ ਲਈ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਵਾਰ ਨੂੰ ਜਾਂਦੇ ਹਾਂ। ਗੁਰਮੁਖੋ, ਅੱਜ ਦੇ ਸਾਰੇ ਸ਼ਬਦ ਦਾ ਤੱਤ ਭਾਵ ਇਹੀ ਜੇ ਕਿ ਸਾਚਾ ਸਾਹਿਬ ਸਦ ਮਿਹਰਬਾਨ, ਉਹਦਾ ਬਿਰਧ ਈਰਖਾਲੂ ਨਹੀਂ, ਉਹਦਾ ਸੁਭਾਅ ਦਵੈਸ਼ ਵਾਲਾ ਨਹੀਂ। ਤੇ ਜੇ ਉਹੀ ਵੈਰ ਕਮਾਉਣ ਲੱਗ ਪਿਆ ਤੇ ਨਿਰਵੈਰ ਕਿਹਨੂੰ ਆਪਾਂ ਕਹਾਂਗੇ? ਉਹ ਵੈਰ ਨਹੀਂ ਕਦੀ ਕਮਾਉਂਦਾ ਹੁੰਦਾ, ਉਹਦਾ ਸੁਭਾਅ ਪ੍ਰੇਮ ਹੈ। ਆਪਾਂ ਵੀ ਅਰਦਾਸ ਕਰੀਏ, ਦਾਤਾ ਸਾਡੇ ਔਗਣਾਂ ਤੇ ਪਰਦੇ ਪਾ ਲੈ, ਆਪਣੀ ਬਿਰਧ ਬਾਣੀ ਦੀ ਲਾਜ ਰੱਖੀ। ਆਓ ਇਸ ਅੰਮ੍ਰਿਤ ਬਚਨ ਦੀਆਂ ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ ਜੀ।
ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣਾ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।